ਪਾਤਸ਼ਾਹ ਜੀ ਮਹਾਰਾਜ ਜੀ ਦਾ ਪਵਿੱਤਰ ਪਾਵਨ ਇਤਿਹਾਸ ਬਹੁਤ ਹੀ ਸ਼ਰਧਾ ਭਾਵਨਾ ਅਦਬ ਸਤਿਕਾਰ ਸਹਿਤ ਸਰਵਣ ਕਰ ਰਹੇ ਹੋ। ਕਲਗੀਧਰ ਪਾਤਸ਼ਾਹ ਜੀ ਆਪਣੇ ਸਰਬੱਤ ਪੰਥ ਖਾਲਸੇ ਨੂੰ ਮੁਕਤੀਨਾਮਾ ਸਰਵਣ ਕਰਾ ਰਹੇ ਨੇ। ਖਾਲਸੇ ਦੀ ਰਹਿਣੀ ਬਹਿਣੀ ਕਿਸ ਤਰ੍ਹਾਂ ਦੀ ਹੋਣੀ ਚਾਹੀਦੀ ਹੈ, ਬੋਲਬਾਣੀ ਕਿਸ ਤਰ੍ਹਾਂ ਦੀ ਹੋਣੀ ਚਾਹੀਦੀ ਹੈ, ਜੀਵਨ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ ਹੈ, ਬਾਹਰ ਦਾ ਸਰੂਪ ਅੰਦਰ ਦਾ ਸਰੂਪ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ ਹੈ, ਉਹ ਸਾਰੀ ਰਹਿਣੀ ਬਹਿਣੀ ਮਹਾਰਾਜ ਧੰਨ ਗੁਰੂ ਕਲਗੀਧਰ ਪਾਤਸ਼ਾਹ ਜੀ ਆਪਣੇ ਸਰਬੱਤ ਪੰਥ ਖਾਲਸੇ ਨੂੰ ਦੱਸ ਰਹੇ ਨੇ। ਔਰ ਇਹ ਜਿਹੜੀ ਰਹਿਣੀ ਬਹਿਣੀ ਸਤਿਗੁਰਾਂ ਨੇ ਪੰਥ ਖਾਲਸੇ ਨੂੰ ਦੱਸੀ, ਇਹਨੂੰ ਮੁਕਤੀਨਾਮਾ ਕਹਿੰਦੇ ਹਨ। ਤੇ ਮੁਕਤੀਨਾਮੇ ਦੀ ਕਥਾ ਪਿਛਲੇ 2 ਦਿਨਾਂ ਤੋਂ ਆਪਾਂ ਵਿਚਾਰ ਰਹੇ ਹਾਂ। ਕੁਝ ਪ੍ਰਕਰਣ ਮੁਕਤੀਨਾਮੇ ਦਾ ਹਾਲੇ ਬਾਕੀ ਰਹਿੰਦਾ ਹੈ, ਜੋ ਅੱਜ ਦੀ ਕਥਾ ਵਿਚ ਆਪਾਂ ਵਿਚਾਰਾਂਗੇ। ਆਓ ਦਸਮੇਸ਼ ਪਿਤਾ ਦੇ ਚਰਨਾਂ ਨਾਲ ਸੁਰਤੀਆਂ ਜੋੜੀਏ, ਨਾਲੇ ਅਰਦਾਸ ਕਰੀਏ, ਸਤਿਗੁਰੂ ਜੋ ਮੁਕਤੀਨਾਮਾ ਆਪ ਜੀ ਸਾਨੂੰ ਦੱਸ ਰਹੇ ਹੋ ਅਸੀਂ ਸਰਵਣ ਕਰ ਰਹੇ ਹਾਂ, ਕਿਰਪਾ ਕਰੋ ਅਮਲੀ ਰੂਪ ਦੇ ਵਿੱਚ ਅਸੀਂ ਇਹਨੂੰ ਧਾਰਨ ਕਰੀਏ, ਪ੍ਰੈਕਟੀਕਲੀ ਰੂਪ ਦੇ ਵਿੱਚ ਵੀ ਅਸੀਂ ਸਾਹਮਣੇ ਆਈਏ, ਕੇਵਲ ਕਥਨ ਕਰਨ ਤੱਕ ਜਾਂ ਸੁਣਨ ਤੱਕ ਹੀ ਸੀਮਿਤ ਨਾ ਰਹੀਏ, ਮੰਨਣ ਤੇ ਕਮਾਈ ਕਰਨ ਦਾ ਬਲ ਵੀ ਮਹਾਰਾਜ ਕਿਰਪਾ ਕਰਕੇ ਸਾਨੂੰ ਬਖਸ਼ੋ। ਆਓ ਸਾਰੀ ਸੰਗਤ ਸਤਿਗੁਰੂ ਦਸਮੇਸ਼ ਪਾਤਸ਼ਾਹ ਦੇ ਚਰਨਾਂ ਨਾਲ ਸੁਰਤੀਆਂ ਬਿਰਤੀਆਂ ਜੋੜਦੇ ਹੋਇਆਂ ਮਨ ਬਿਰਤੀਆਂ ਦੀ ਇਕਾਗਰਤਾ ਵਾਸਤੇ ਆਖੀਏ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਜਿਤ ਕਾਰਜ ਗੁਰ ਪਾਵਹਿਤ, ਹੋਏ ਪਾਵਨੀ ਪੂਰੇ।
ਮਹਾਰਾਜ ਜੀ ਨੇ ਬਚਨ ਕੀਤਾ ਸੀ ਕਿ ਜਦੋਂ ਕਿਸੇ ਪ੍ਰਕਾਰ ਦੀ ਕੋਈ ਅਰਦਾਸ ਬੇਨਤੀ ਕਰਨੀ ਹੈ ਤਾਂ ਕੜਾ ਪ੍ਰਸ਼ਾਦ ਦੀ ਦੇਗ ਤਿਆਰ ਕਰੋ ਜਪਜੀ ਸਾਹਿਬ ਦਾ ਪਾਠ ਕਰਕੇ। ਔਰ ਕੜਾ ਪ੍ਰਸ਼ਾਦ ਦੀ ਦੇਗ ਸਤਿਗੁਰਾਂ ਦੇ ਚਰਨਾਂ ਚ ਭੇਟ ਕਰਕੇ ਅਰਦਾਸ ਕਰੋ, ਜਿਸ ਭਾਵਨਾ ਕਰਕੇ, ਜਿਸ ਇੱਛਾ ਕਰਕੇ, ਜਿਸ ਕਾਰਜ ਵਾਸਤੇ ਗੁਰੂ ਦੇ ਚਰਨਾਂ ਚ ਅਰਦਾਸ ਕਰੋਗੇ ਉਹ ਭਾਵਨਾ ਸਤਿਗੁਰੂ ਜੀ ਪੂਰੀ ਕਰਨਗੇ।
ਇਹਾ ਸਿਦਕ ਸਾਬਤ ਭਇਓ, ਆਗੇ ਸੁਖ ਭਰਪੂਰ।
ਜਿਨ੍ਹਾਂ ਗੁਰਸਿੱਖਾਂ ਦਾ ਇਸ ਮਾਤ ਲੋਕ ਦੀ ਧਰਤੀ ਤੇ ਸਿਦਕ ਪੂਰਾ ਹੁੰਦਾ, ਸਿਦਕ ਦਾ ਮਤਲਬ ਹੁੰਦਾ ਭਰੋਸਾ, ਯਕੀਨ, ਵਿਸ਼ਵਾਸ। ਜਿਨ੍ਹਾਂ ਗੁਰਸਿੱਖਾਂ ਦਾ ਇਸ ਮਾਤ ਲੋਕ ਦੀ ਧਰਤੀ ਤੇ ਆਪਣੇ ਗੁਰੂ ਤੇ ਸਿਦਕ ਹੈ, ਆਪਣੇ ਗੁਰੂ ਤੇ ਭਰੋਸਾ, ਆਪਣੇ ਸਤਿਗੁਰਾਂ ਤੋਂ ਬਿਨਾਂ ਹੋਰ ਕਿਸੇ ਤੇ ਭਰੋਸਾ ਨਹੀਂ ਕਰਦਾ। ਜਿਵੇਂ ਪੰਡਿਤ ਨਿਹਾਲ ਸਿੰਘ ਜੀ ਹੋਣਾ ਦਾ ਕਥਨ ਹੈ, ਉਹ ਕਹਿੰਦੇ ਸਭ ਨੂੰ ਕਿਸੇ ਨਾ ਕਿਸੇ ਚੀਜ਼ ਤੇ ਭਰੋਸਾ ਹੁੰਦਾ, ਕਿਸੇ ਨੂੰ ਆਪਣੀ ਜ਼ਮੀਨ ਤੇ ਭਰੋਸਾ, ਕਿਸੇ ਨੂੰ ਆਪਣੀ ਚਤਰਾਈ ਤੇ ਚਲਾਕੀ ਤੇ ਭਰੋਸਾ, ਕਿਸੇ ਨੂੰ ਆਪਣੀ ਦੇਵ ਬਾਣੀ ਜਾਂ ਫਾਰਸੀ ਤੇ ਭਰੋਸਾ, ਕਿਸੇ ਨੂੰ ਆਪਣੀ ਵਿਦਿਆ ਦਾ ਭਰੋਸਾ ਹੈ। ਪਰ ਕਹਿੰਦੇ ਮੋਕੋ ਤੋਂ ਭਰੋਸੋ ਏਕ ਗ੍ਰੰਥ ਮਹਾਰਾਜ ਪੈ, ਪਰ ਮੇਰਾ ਭਰੋਸਾ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਤੇ ਹੈ। ਜਿਹੜਾ ਸਿੱਖ ਆਪਣੇ ਗੁਰੂ ਤੇ ਇਸ ਮਾਤ ਲੋਕ ਦੀ ਧਰਤੀ ਤੇ ਸਿਦਕ ਰੱਖਦਾ, ਭਰੋਸਾ ਰੱਖਦਾ, ਮਹਾਰਾਜ ਜੀ ਕਹਿੰਦੇ ਉਹ ਅੱਗੇ ਪ੍ਰਮਾਤਮਾ ਦੇ ਘਰ ਵਿੱਚ ਵੀ ਭਰਪੂਰ ਸੁੱਖ ਮਾਣਦਾ ਹੈ, ਉਹਨੂੰ ਅੱਗੇ ਵੀ ਭਰਪੂਰ ਸੁੱਖ ਦੀ ਪ੍ਰਾਪਤੀ ਹੁੰਦੀ ਹੈ।
ਜੋ ਪਈ ਸਿੱਖ ਕੋ ਆਦਾ ਨਾਮ ਨਾ ਲੇ,
ਕਦੇ ਵੀ ਕਿਸੇ ਸਿੱਖ ਦਾ ਅੱਧਾ ਨਾਮ ਨਾ ਲਵੇ, ਇਹ ਵੀ ਰਹਿਤ ਹੈ। ਕਿਸੇ ਵੀ ਸਿੱਖ ਦਾ ਨਾਂ ਲੈਣਾ, ਪੂਰਾ ਨਾਂ ਲੈ ਕੇ ਉਹਨੂੰ ਸੰਬੋਧਨ ਕਰਨਾ, ਅੱਧਾ ਨਾਂ ਲੈ ਕੇ ਕਿਸੇ ਸਿੱਖ ਦਾ ਸੰਬੋਧਨ ਨਹੀਂ ਕਰਨਾ।
لے جو جم کے وس ہوئے تے.
بڑا کرڑا بچن کہہ رہے نے ستگرو. مہاراج جی کہندے جے کوئی کسے سکھ دا ادا نہ لیندا نو جما دے وس پینا پیندا. جے کوئی کسے سکھ دا کسے سنگھ دا ادا نہ لیندا تاں اونوں جما دے وس پینا پیندا ہے, انہاں نو جما دا گراس بننا پیندا ہے.
بنا بیا بن پٹھے آنند,
آنند کارج تو بنا, بیا تو بنا جڑا آنند سنسکار ہے, پانچ سنسکار نے گرمت وچ, انہاں پانچ سنسکاراں وچوں ایک سنسکار آنند سنسکار ہے. بنا آنند کارج تو بنا بیا پڑے تو
پارتری رمے نہ آنند,
ہجے بھی پار استری گامی نہ ہوئے. یہ چار بجر کرتاں چ ایک بجر کرت بھی ہے. کدے بھی پارتریا گامی نہ ہوئے بنا آنند کارجا تو بنا وواہ تو. جس استری نال وواہ ہے وہی یہ اردھانگنی ہے, وہی یہ دھرم سپتنی ہے. تے بنا آنند کارجا تو بنا بیاہ تو اگر کسی پارستری نال رمدا ہے تا او بجر کرہت ہے. مہاراج جی کہندے بنا آنند کارج تو بنا بیاہ تو پارستری نہ رمے.
نے سپتے سکھ سانج سویرے,
شام دا سما تے سویر دے سمے سکھ نہ سومے. سویرے امرت ویلے نہ سومے تے شام دا سما جدو رہ راج صاحب دے سمے دا نت نیم دا ٹائم ہوندا اودو نہ سومے. یہ تا ستگرو جی نے بچن کہے نے 300 سال پہلا, پر ہن تا ڈاکٹر بھی یہی کہندے نے بھی جڑے تندرست رہنا چاہندے نے سویرے چھتی اٹھیا کرن تے شام دے سمے نہ سویا کرن. یہ دا تندرستی نال بھی سبندھ, آیوروید بھی یہی کہندا ہے. کلگیتر پادشاہ جی مہاراج جی کہندے نالے سکھ دا سویر دا بھی نت نیم دا سما ہوندا ادو بھی نہ سومے, شام دے سمے بھی ستگرا نے سانو نت نیم دتا رہ راج صاحب دا پاٹ کرنا ادو بھی نہ سومے. جے سویرے شام سو جائے گا تے نت نیم کدوں کرے گا؟ جے نت نیم ہی نہ کرے تے پھر سکھ کاہدا ہے؟ سکھ تاں اوہی ہے جڑا نت نیم کردا, نت نیم دا تار نہیں. کل یگ پہلا خالسا جی ہمیشہ نت نیم چڑھاؤندا ہے. کل یگ جدوں پرباو پاؤندا ہے تے پہلا نت نیم چڑھاؤندا, پھر جدوں نت نیم چھڑدا ہے تے پھر بیادیاں آ کے چمبڑدیاں نے. تے دوویں سمے سکھ نے نہیں سونا. سویر دے سمے امرت ویلے بھی نت نیم دا سما ہوندا ادوں بھی نہ سومے, نت نیم کرے بیٹھ کے. شام دے سمے بھی رہ راج صاحب دا پاٹھ کرے. پھر دوویں سمے سویرے تے شام نو گرو گھر آن دی آگیا بھی ہے کہ سویرے بھی جے ہن ستا رہے گا گردوارے آ کے ستگراں دے درشن کیڑے ویلے کرے گا, شام نو ستا رہے تے کیویں ستگراں دے درشناں نو آوے گا. اس کر کے بڑا بڑا گھاٹا پیندا سویرے شام سون نو. باقی سارا سما پیا جدو مرضی آرام کر سکتے ہو, پر سویر دے سمے اور شام دے سمے نہ سومے.
اسوچ جھوٹ کے جائے نہ نیرے,
اسوچ دا مطلب ہے جیڑی چیز سچی نہ ہووے, جھوٹھی ہووے او دے نیڑے نہ جاوے. پتا ہووے کہ چیز جھوٹھی ہے اونوں گرہن نہ کرے, کیونکہ جدوں کسے دی جھوٹ اسی کھانے ہاں تے او دی برتی دا پرباب مانسک طور تے ساڈی برتی تے بھی پیندا. جدوں کسے دی جھوٹ اسی کھانے ہاں تے مانسک طور تے او دی کھادی ہوئی جھوٹ دا جڑا پرباب ہے, اثر ہے, او ساڈے دل تے دماغ تے مانسک طور تے ہوندا. ہن پتہ نہیں جے دی جھوٹ کھا رہے ہاں کداں دے نیچر دا بندہ, او دا سبھاؤ کس طرح دا ہے, کس طرح دی او دی برتی ہے. ادا شریرک طور تے پتا نہیں انہوں کی بماری لگی ہووے, کی روگ لگا ہووے, یہ بھی نہیں کہہ سکتے. وہ جھوٹ نالو روگ تواڈے تک بھی پہنچ سکتا ہے. یہ دوویں کارن نے, مانسک طور تے بھی اثر ہوندا ہے جھوٹ کھان نال, شریرک طور تے بھی. شریرک طور تے بھی جھوٹ کھاؤ گے کسے دی تاں شریر واسطے بیادیاں نے, تے مانسک طور تے تاں اثر ہے ہی ہے. تو اس کر کے مہاراج جی کہندے جڑی اسوچ سچمتا تو رہت وستو ہے جا جھوٹھی وستو ہے او دے نیڑے نہ جاوے.
ਰੱਖੇ ਨਾ ਕੇਸ ਖੁੱਲੇ ਕਰ ਜੂੜਾ।
ਆਪਣੇ ਕੇਸ ਬਹੁਤਾ ਲੰਮਾ ਸਮਾਂ ਖੁੱਲੇ ਨਾ ਰੱਖੇ। ਹਾਂ, ਜੇ ਤੁਸੀਂ ਕੇਸ ਧੋਏ ਵੀ ਨੇ ਤੇ ਜਿੰਨਾ ਚਿਰ ਸੁੱਕਦੇ ਨੇ ਉਨਾ ਚਿਰ ਖੁੱਲੇ ਰੱਖ ਸਕਦੇ ਹੋ। ਜਦੋਂ ਕੇਸ ਹਰੇ ਹੋ ਜਾਣ, ਵੈਸੇ ਸੁੱਕਣਾ ਸ਼ਬਦ ਸਿੰਘ ਨਹੀਂ ਵਰਤਦੇ ਆਮ ਕਰਕੇ ਨਾ ਕੇਸਾਂ ਵਾਸਤੇ, ਅਸੀਂ ਕਹਿ ਵੀ ਦਿੰਦੇ ਸਾਡੇ ਮੂੰਹ ਤੇ ਜਿਵੇਂ ਜੀ ਬੋਲੀ ਚੜੀ ਹੋਈ ਆ ਵੀ ਕੇਸ ਸੁੱਕ ਗਏ ਨੇ, ਉਹ ਸੁੱਕਣਾ ਨਹੀਂ ਕਹਿੰਦੇ ਸਿੰਘ। ਪੁਰਾਤਨ ਬੋਲਿਆਂ ਵਿਚ ਸਿੰਘ ਕੇਸਾਂ ਨੂੰ ਹਰੇ ਹੋਣਾ ਕਹਿੰਦੇ ਨੇ। ਸੁੱਕ ਜਾਣ ਦਾ ਮਤਲਬ ਕਹਿੰਦੇ ਵੀ ਜਿਹੜੇ ਸੁੱਕ ਹੀ ਗਏ ਉਹ ਫਿਰ ਕਾਹਦੇ ਕੇਸ, ਹਰੇ ਹੋ ਗਏ ਨੇ, ਯਾਨੀ ਕਿ ਹੁਣ ਠੀਕ ਹੋ ਗਏ, ਹੁਣ ਜੂੜਾ ਕਰ ਸਕਦੇ ਆ। ਕੇਸ ਬਹੁਤੇ ਲੰਮੇ ਸਮੇਂ ਤੱਕ ਖੁੱਲੇ ਨਾ ਰੱਖੇ, ਜੂੜਾ ਕਰੇ। ਆ ਸਾਡੇ ਕਈ ਸਿੰਘ ਕੇਸ ਹਰੇ ਕਰਨ ਵਾਸਤੇ ਕੀ ਕਰਦੇ, ਸਿਰ ਧੋਇਆ ਹੁੰਦਾ, ਕੇਸ ਧੋਏ ਹੁੰਦੇ ਨੇ, ਸਕੂਟਰਾਂ ਤੇ ਮੋਟਰਸਾਈਕਲਾਂ ਤੇ ਬੈਠੇ ਤੇ ਸਿਰ ਤੇ ਪੱਟੀ ਜੀ ਬੰਨ ਕੇ ਸੜਕਾਂ ਤੇ ਵੀ ਦੌੜਾਈ ਫਿਰਦੇ ਮੋਟਰਸਾਈਕਲ। ਕੇਸ ਖੁੱਲੇ ਵਿੱਚੇ ਫਿਰ ਮਿੱਟੀ ਗੰਦਗੀ ਪੈਂਦੀ, ਕੇਸਾਂ ਦੀ ਬੇਅਦਬੀ ਹੈ ਨਾ, ਪਤਾ ਹੀ ਨਹੀਂ ਹੈ, ਸੋਝੀ ਬਿਨਾਂ ਸਮਝ ਬਿਨਾਂ ਇਸ ਤਰ੍ਹਾਂ ਦੇ ਕੰਮ ਕਰਦੇ। ਜਿੰਨੀ ਦੇਰ ਕੇਸ ਖੁੱਲੇ ਰੱਖਾਂਗੇ ਓਨੀ ਦੇਰ ਕੇਸਾਂ ਦੀ ਬੇਅਦਬੀ ਹੈ, ਕੇਸਾਂ ਦਾ ਨਿਰਾਦਰ ਹੈ। ਤੇ ਮਹਾਰਾਜ ਕਹਿੰਦੇ ਬਹੁਤਾ ਲੰਮੇ ਸਮੇਂ ਤੱਕ ਜਦੋਂ ਹਵਾ ਲੱਗ ਜਾਏ ਕੇਸਾਂ ਨੂੰ, ਬਸ ਫਿਰ ਦੁਬਾਰਾ ਜੂੜਾ ਕਰ ਲਵੇ, ਲੰਮੇ ਸਮੇਂ ਤੱਕ ਕੇਸ ਖੁੱਲੇ ਨਾ ਰੱਖੇ।
ਦੇ ਦਸਵੰਦ ਗੁਰੂ ਕੋ ਰੂੜਾ,
ਔਰ ਆਪਣੀ ਕਿਰਤ ਕਮਾਈ ਵਿਚੋਂ ਦਸਵਾਂ ਹਿੱਸਾ ਦਸਵੰਦ ਦਾ ਗੁਰੂ ਨਿਮਿਤ ਜ਼ਰੂਰ ਕੱਢੇ। ਆਪਣੀ ਕਮਾਈ ਦਾ ਜੇ 100 ਰੁਪਈਆ ਕਮਾਉਣਾ ਤੇ 10 ਰੁਪਈਏ ਗੁਰੂ ਦੇ ਨੇ, 1000 ਰੁਪਈਆ ਕਮਾਉਣਾ ਤੇ 100 ਰੁਪਈਆ ਗੁਰੂ ਦੇ ਨਿਮਿਤ ਗੁਰੂ ਦੀ ਹਜ਼ੂਰੀ ਚ ਕੱਢਣਾ, 10000 ਕਮਾਉਣਾ ਤੇ 1000 ਰੁਪਈਆ ਗੁਰੂ ਦੇ ਚਰਨਾਂ ਵਿਚ ਭੇਟ ਕਰਨਾ, ਇਹ ਦਸਵਾਂ ਹਿੱਸਾ ਦਸਵੰਦ ਦਾ। ਦਸਵੰਦ ਦੀ ਮਾਇਆ ਜਿਹੜੀ ਆ ਉਹ ਗੁਰਸਿੱਖ ਜ਼ਰੂਰ ਕੱਢੇ। ਤੇ ਮਹਾਰਾਜ ਜੀ ਨੇ ਕਲਗੀਧਰ ਜੀ ਨੇ ਬਚਨ ਵੀ ਲਿਖੇ ਨੇ, ਜੋ ਬਾਬੇ ਕੇ ਦਾਮ ਨਾ ਦਹਿ ਤਿੰਨ ਤੇ ਗਹਿ ਬਾਬਰ ਕੇ ਲੈ। ਜਿਹੜੇ ਗੁਰੂ ਬਾਬੇ ਦੀ ਮਾਇਆ ਦਸਵੰਦ ਦੀ ਭੇਟ ਨਹੀਂ ਕਰਦੇ ਨਾ ਗੁਰੂ ਚਰਨਾਂ ਚ, ਉਹਨਾਂ ਕੋਲੋਂ ਫਿਰ ਉਹ ਮਾਇਆ ਚਲੀ ਤਾਂ ਜਾਣੀ ਹੈ ਪਰ ਉਹ ਕਿਸੇ ਹੋਰ ਥਾਂ ਤੇ ਚਲੀ ਜਾਣੀ, ਬਾਬਰ ਕੇ ਲੈ ਜਾਣਗੇ। ਕੋਈ ਰੋਗ ਤੇ ਲੱਗ ਜਾਏਗੀ ਜਾਂ ਕਿਸੇ ਪ੍ਰਕਾਰ ਦਾ ਕੋਈ ਜੁਰਮਾਨਾ ਹੋ ਜਾਏਗਾ, ਰਾਹ ਜਾਂਦੇ ਪੁਲਿਸ ਵਾਲਿਆਂ ਨੇ ਹੀ ਚਲਾਨ ਕੱਟ ਦੇਣਾ, ਉਹ ਕਿਸੇ ਨਾ ਕਿਸੇ ਤਰੀਕੇ ਨਿਕਲ ਜ਼ਰੂਰ ਜਾਣੀ ਹੈ। ਇਸ ਕਰਕੇ ਪਹਿਲਾਂ ਹੀ ਆਪਣੇ ਗੁਰੂ ਨਿਮਿਤ ਸਤਿਗੁਰਾਂ ਦੇ ਚਰਨਾਂ ਚ ਭੇਟ ਕਰ ਦੇਵੇ, ਇਮਾਨਦਾਰੀ ਨਾਲ ਤੇ ਚੰਗੀ ਗੱਲ ਨੀ, ਨਾਲੇ ਬਰਕਤ ਵੀ ਪੈਂਦੀ ਹੈ। ਜੇ ਗੁਰੂ ਨਿਮਿਤ ਮਾਇਆ ਕੱਢਾਂਗੇ, ਕਈ ਸੱਜਣਾਂ ਦਾ ਸਵਾਲ ਹੁੰਦਾ ਹੈ, ਕਹਿੰਦੇ ਜੀ ਮਾਇਆ ਬੜੀ ਆਉਂਦੀ ਹੈ ਪਰ ਬਰਕਤ ਨਹੀਂ ਪੈਂਦੀ। ਬਰਕਤ ਤਦੇ ਪਵੇਗੀ ਜੇ ਦਸਵੰਧ ਕੱਢੋਗੇ ਗੁਰੂ ਨਿਮਿਤ, ਜੇ ਦਸਵੰਧ ਕੱਢ ਕੇ ਗੁਰੂ ਨਿਮਿਤ ਭੇਟ ਕਰੋਗੇ, ਕਿਸੇ ਗਰੀਬ ਦੀ ਮਦਦ ਕਰੋਗੇ ਦਸਵੰਧ ਨਾਲ, ਕਿਸੇ ਅਨਾਥ ਦੀ ਪਰਵਰਿਸ਼ ਕਰੋਗੇ, ਕਿਸੇ ਲੋੜਵੰਦ ਦੀ ਲੋੜ ਪੂਰੀ ਕਰੋਗੇ ਆਪਣੀ ਦਸਵੰਧ ਦੀ ਮਾਇਆ ਨਾਲ। ਗੁਰੂ ਘਰ ਵਿਚ ਕਿਤੇ ਲੋੜ ਹੈ ਆਪਣੀ ਦਸਵੰਧ ਦੀ ਮਾਇਆ ਜੇ ਗੁਰੂ ਘਰ ਤੇ ਖਰਚ ਕਰੋਗੇ, ਕਿਸੇ ਵਸਤੂ ਤੇ ਖਰਚ ਕਰੋਗੇ ਤਾਂ ਫਿਰ ਆਪੇ ਬਰਕਤ ਪਵੇਗੀ। ਮਹਾਰਾਜ ਜੀ ਰਹਿਤ ਨਾਮਿਆਂ ਦੇ ਬਚਨ ਦੱਸ ਰਹੇ ਨੇ, ਦੇ ਦਸਵੰਧ ਗੁਰੂ ਕੋ ਰੂੜਾ, ਜਿਹੜਾ ਦਸਵਾਂ ਹਿੱਸਾ ਹੈ ਦਸਵੰਧ ਦਾ ਉਹ ਗੁਰਸਿੱਖ ਆਪਣੇ ਗੁਰੂ ਨਿਮਿਤ ਗੁਰੂ ਦੇ ਚਰਨਾਂ ਵਿਚ ਭੇਟ ਕਰੇ।
ਕਰੇ ਦੰਤ ਧਾਵਨ ਜਲ ਸਾਥਾ,
ਔਰ ਦੰਤ ਧਾਵਨ ਦਾ ਮਤਲਬ ਹੁੰਦਾ ਦਾਤਣ ਕਰਨੀ। ਅੱਜ ਕੱਲ ਚਲੋ ਹੋਰ ਕਈ ਸਾਧਨ ਆ ਗਏ ਨੇ, ਪਹਿਲਾਂ ਦਾਤਣ ਹੀ ਕਰਦੇ ਸਨ। ਦੰਤ ਧਾਵਨ ਜਲ ਸਾਥਾ, ਪਾਣੀ ਦੇ ਨਾਲ ਮਿਸ਼ਰਣ ਕਰਕੇ ਪਾਣੀ ਦੇ ਨਾਲ ਦੰਤ ਧਾਵਨ ਕਰਨੇ ਨੇ, ਯਾਨੀ ਕਿ ਦਾਤਣ ਜਿਹੜੀ ਹੈ ਕੱਲੀ ਸੁੱਕੀ ਦਾਤਣ ਨਹੀਂ ਕਰਨੀ, ਉਹਦੇ ਨਾਲ ਪਾਣੀ ਦੀ ਵਰਤੋਂ ਕਰਨੀ, ਜਲ ਦੀ ਵਰਤੋਂ ਕਰਨੀ, ਇਹ ਦੰਦਾਂ ਵਾਸਤੇ ਵੀ ਸੁਖਦਾਈ ਹੈ। ਤੋ ਇਸ ਪ੍ਰਕਾਰ ਨਾਲ ਮਹਾਰਾਜ ਜੀ ਕਹਿੰਦੇ ਦੰਤ ਧਾਵਨ ਯਾਨੀ ਕਿ ਦਾਤਣ ਵੀ ਜਲ ਦੇ ਨਾਲ ਕਰਨੀ ਹੈ।
ਪਠ ਗੁਰਬਾਣੀ ਟੇਕੈ ਮਾਥਾ,
ਗੁਰਬਾਣੀ ਪੜ੍ਹ ਕੇ ਫਿਰ ਆਪਣੇ ਸਾਹਿਬ ਨੂੰ ਮੱਥਾ ਟੇਕੇ, ਆਪਣੇ ਗੁਰਦੇਵ ਦੇ ਚਰਨਾਂ ਵਿਚ ਨਮਸਕਾਰ ਕਰੇ। ਗੁਰਬਾਣੀ ਪੜ੍ਹੇ ਤੇ ਜਦੋਂ ਗੁਰਬਾਣੀ ਪੜ੍ਹ ਹਟੇ ਮੱਥਾ ਟੇਕ ਕੇ ਉੱਠੇ, ਯਾਨੀ ਕਿ ਸੀਸ ਝੁਕਾਉਣਾ, ਜਦੋਂ ਵੀ ਕਿਸੇ ਬਾਣੀ ਦਾ ਭੋਗ ਪਾਉਣਾ جپ جی صاحب دا بھوگ پایا کیرلیاں پنگتیاں پڑھیاں نے تے سیس چکانا ہے. کسے بھی شبد دا بھوگ پوے ادو سیس چکانا ہے. کسے باڑی دا تسی سماپتی کر دے ہو بھوگ پاؤں دے اس تو بعد سیس چکا کے نمسکار کرن دی مریادا ہے. تو مہاراج جی کہہ دے گربانی پڑھ کے گرو نو متھا ٹیکنا ہے.
نانک دادک تج دوئے گوت.
اپنے نانکیاں دی اور اپنے دادکیاں دی جڑی گوت ہے اونوں تج کے اونوں تیاگ کے
ساک گرو سکھن سنگ ہوتے.
جڑا ساک کرنا ہے وہ گرو سکھاں نال کرنا ہے. اے نہ سوچے میرے نانکیاں دی اے گوتر ہے تے میرے دادکیاں دا اے گوتر ہے تے میں اسے گوتر وچ ہی رشتہ کرنا ہے. مہاراج جی کہندے گرسکھ دا گرسکھ نال جڑا رشتہ ہے وہ گوڑا ہے تے گرسکھاں دے نال ہی اپنا ساک کرے. گرسکھاں دے گھراں وچ ہی ایہدا نت ویوہار ہووے. ایہدا آچرن گرسکھاں دے گھر وچ ہی ہووے. گرسکھاں نال ہی دوستی ہے, گرسکھاں نال ہی مترتا ہے, گرسکھاں نال ہی سنبند رشتے داری جڑی ہے وہ گرسکھاں دے نال ہی ہووے.
اس پرکار گرمکھ کے لچھن.
مہاراج جی کہیں دے اس پرکار نالے گرمکھاں دے لچھن نے جڑے تو انو اوپر دسے نے. اے گرمکھ ہون دے لچھن نے جڑے گرمکھ نے انہاں دے اس طرح دے لچھن اس طرح دیاں نشانیاں ہن.
گرمے نسچا ترے بچچھن.
جڑا گرمکھ ہے وہ اپنے گرو دے اتے نسچا رکھدا ہے, گرو تے بھروسہ رکھدا ہے. گرو تو بنا وہ کسے ہور تے بھروسہ نہیں رکھدا, کیول اپنے گرودیو دے اتے او دا بھروسہ ہے, گرو تے نسچا. وہ دی برتی یہ ہے جاگت جوت جپے نسباسر, ایک بنا من نیک نہ آنا, پورن پریم پرتیت سجا برت گور مڑی مٹ پھول نہ مانا ہے. خالصے دا یہ آدرش ہے, خالصے دی یہ برتی ہے کہ کیول ایک دا نسچا رکھدا ہے, گرمکھ ایک دا بھروسہ گرو دا بھروسہ رکھدا ہے.
مرے سکھ تے کرے کڑا.
اگر کوئی سکھ چلانے کر جائے حکم ساتھ ہو جائے, مرنا تا سارے نہیں ہے, کنے نہیں مرنا, موت تا سارے دے سر تے. مہاراج جی کہیں دے اگر کسے سکھ دا چلانا ہوندا اکال چلانے کر جندا ہے تا او دے مرن تو بعد او دے نمیت کڑا پرشاد دی دیگ گرو کر وکھے تیار کرے, کڑا پرشاد دی دیگ تیار کرے.
تس کٹمب ردنے بہ نہ.
سکھ دا جڑا کٹمب ہے پروار ہے وہ بہتا نہ رووے. ہاں وراغ دے وچ ردن آ بھی جاندا ہے پر ادا ہی چیخ چیاڑا نہ پائی جاوے کہ ادھے رون نال گرمت دے اصولاں تے ٹھیس لگے. مہاراج جی کہیں دے ادھے پروار دے جتنے جی نے ادھے مرن تو بعد رون نہ. گرو امرداس جی نے بھی رام کلی راگ دے سداں وچ بچن کہے نے, مت میں پچھے کوئی روب سی سو میں مول نہ پایا. ساڈے پچھوں کسے نے رونا نہیں ہے, ورلاپ نہیں کرنا. اے گرو امرداس صاحب جی دے بھی بچن نے کہ جدوں کوئی سکھ چلانا کر جے کڑا پرشاد دی دیگ تیار کرو, الانیاں دا پاٹھ کرو, اور او دا پروار او دا کٹمب جو ہے او ردن نہ کرے بہتا نہ رووے.
تجے شوق سب آنند بڑائے.
اپنے اندر دا شوق چھڈ کے اپنے ہردے وچ آنند بداوے, شوق نہ کرے, کیونکہ مرنا سچ ہے جیونا جھوٹ ہے. تے مہاراج جی کہندے اپنے ہردے دے وچ آنند دی اوستھا رکھے, شوق نہ بداوے.
نہ پیٹے تریا مل سمدائے.
جے استریاں اکٹھیاں ہو کے پٹ دیاں نے, چھاتی پٹ دیاں نے, سر پٹ دیاں نے, تے دوتھڑے مار مار شریر نو پٹ دیاں نے. مہاراج جی کہہ دے ایسا پٹنا شیاپا نہ کرے کوئی. سکھ استریاں نو اے بہت مریادا ہے. گرو کلگیدر پاتشاہ جی حکم کر رہے نے کہ پائی جدو استریاں اکٹھیاں ہوندیاں تے مل کے وہ پٹ سیاپا نہ کرن, اپنے شریر دے اتے دوتھڑے مار کے پٹنا نہ کرن.
پڑے شبد کیرتن کو
کرن مہاراج جی کہندے شبد پڑھن گربانی دا کیرتن کرن بیراگ مئی گربانی انتے ست گرو بولیا میں پچھے کیرتن کرو نربان جیو کیسو گوپال پنڈت سدے ہو ہر ہر کتھا پڑھ پران جیو گرو پاتشاہ جی دا حکم ہے کہ پائی کیرتن کرنا گربانی دے شبداں دا جاپ کرنا گربانی دا کیرتن کرنا ہے
سنے بیٹھ بیراگ سو ترے
اور بیٹھ کے پیار نال شبد کیرتن سنے اور اپنے ہردے وچ جڑا ویراگ ہے وہ شبد وچ لا دے گربانی وچ اپنے من دا ویراگ لاونا ہے ویراگ اس طرح گربانی وچ لاونا ہے کہ پاروسی کے جو ہوا تو اپنے بھی جان کہ اے موت جے کسے دوسرے دے تن تے واپری ہے تے سجنا ایک دن تیرے شریر تے بھی آنی ہے تو کیڑا بیٹھ رہنا تو کیڑا سنسار دے وچ پکا ڈیرا پائی بیٹھا رہنا تینوں بھی تاں چلنا ہی پینا جانا ہی پینا اس کر کے مہاراج جی کہندے گربانی سندے اپنے من دا ویراگ گربانی وچ لاوے شبد وچ لاوے
پنج سنت دج سکھ ہکارے
اور جدوں مریادا دس رہے نے مہاراج جی کوئی پرانی چلا جاندا ہے پھر کیرتن کرنا ہے گربانی پڑھنی ہے تے گھر وچ نام جپن والے گرسکھاں نوں سدنا ہے دج دا ایتھے مطلب برہمن نہیں کیا دج دا ایتھے مطلب ہے جنہاں دا دوسرا جنم ہویا ہوئے دوج دوج دا اکھری ارتھ ہے دوسرے جنم والے دوسرا جنم ایک جنم ساڈا ماں باپ دے گھر ہوندا ایک جنم ہوندا گرو گھر وچ جنہاں نے کھنڈے باٹے دی پول چھکی ہے انہاں دا دوبارہ جنم ہوندا گرو گھر وچ پتا گرو کلگی دھر دے تے ماتا صاحب دیواں جی دے گھر دوج دوسرا جنم ہوندا اس طرح جنہ دا دوج یعنی کہ دوسرا جنم ہو چکا ہے جڑے گرسکھ ہن بانی پڑھن والے ہن انہاں نو اپنے گھر دے وچ سدے انہاں نو اپنے گھر وچ بلاوے
جتھا شکت کروائے آہار
جڑا پرانی چلانے کر گیا اودے نمت گرسکھاں نو گھر وچ سد کے نام جپن والے گرسکھاں نو گھر وچ سد کے جتھا شکت انہاں نو بھوجن چکاوے جتھا شکت انہاں نو جس طرح دا بھی پرشادا چکا سکدا ضروری نہیں بہت ودیا پرشادا تیار کرنا جنہ او دا بت ہے جے غریب سکھ ہے تاں جتھا دا بھی دال پھلکا چکا سکدا اوتاں دا بھوجن انہاں گرسکھاں نو چکاوے
درب بستر دے پیٹن تائیں
انہاں نو مایا بھی پیٹ کرے گرسکھاں نو انہاں نو بستر بھی پیٹ کرے خالصہ جی ویکھو گرو کلگیتر پاتشاہ جی مہاراج جی سماج نو اچیا چکن واسطے کہ سکھ سماج نو ساڈے بھائی چارے نو اچا کیویں چکنا سکھ سماج نو کیویں اچا چکنا ساڈی پہل جیڑی ہے گرسکھاں نو ہونی چاہیے تسی کسے فیکٹری دے مالک ہو تے تہاڈی پہل ہونی چاہیے کہ تہاڈی فیکٹری وچ ودھ توں ودھ گرسکھ کام کرن پاویں انہاں نو دو پیسے زیادہ ہی دینے پین پر پہل جیڑی ہے اونوں دینی چاہیے دکان ہے تے پہل گرسکھاں نو دینی چاہیے میں یہ گل کسے دویش نال نہیں کہہ رہا کہ ساری پرماتما دے جیو نے پر دان دیو انہیں کو پلو اور کو دان نہ لاگت نیکو دا جڑا کنسپٹ ہے سدھانت ہے وہ یہی سانو سکھا رہا ہے کہ اسی اپنے بھائی چارے نو اسی باہر تا لنگر لا کے ہزاراں لوکاں نو کھوا رہے ہیں تے ساڈے ہزاراں سکھ پروار جڑے نے گھر دے وچ روز بھکھے سوندے نے کدے انہاں بارے بھی سوچو جڑے گھراں وچ بھکھے سو رہے نے انہاں بارے بھی تاں وچار کرنی ضروری ہے نا ساڈے انہاں پرتی بھی ساڈی کوئی ذمہ واری وہ ساڈے بھائی نے تے پہلا اپنے بھائیاں نو اسی اچا چکن دا یتن کردے نا کہ ساڈے بھائی بھی کامیاب ہون مہاراج جی ایتھے یہی سکھا رہے کہ بھائی پہلا گرسکھاں نو سد کے انہاں گرسکھاں نو بھوجن چکاوے پھر جتھا شکت انہاں نو مایا پیٹ کرے لوڑ مند نے تاں انہاں نو بستر پیٹ کرے ہاں جی
ਰੀਤ ਵੇਦ ਕੀ ਤਿਆਗੈ ਨਾਈ।
ਵੇਦ ਦੀ ਰੀਤ ਦਾ ਇੱਥੇ ਮਤਲਬ ਕਹਿਣ ਦਾ ਇਹ ਹੈ ਕਿ ਜਿਹੜੀ ਗੁਰਬਾਣੀ ਦੀ ਰੀਤ ਹੈ, ਮਰਿਆਦਾ ਹੈ, ਉਹਦਾ ਕਦੇ ਤਿਆਗ ਨਾ ਕਰੇ। ਜਿਹੜੀ ਮਰਿਆਦਾ ਸਤਿਗੁਰਾਂ ਨੇ ਸਾਨੂੰ ਗੁਰਬਾਣੀ ਚ ਦੱਸੀ ਹੈ, ਗੁਰਬਾਣੀ ਦੀ ਦੱਸੀ ਹੋਈ ਮਰਿਆਦਾ ਦਾ ਕਦੇ ਵੀ ਤਿਆਗ ਨਹੀਂ ਕਰਨਾ।
ਕਿਰਿਆ ਸਮੇਤ ਸਿੱਖ ਕੋ ਸਾਰੈ,
ਔਰ ਸਾਰੀ ਕਿਰਿਆ ਦੇ ਸਮੇਤ ਗੁਰਸਿੱਖ ਦੇ ਨਾਲ ਨਿਭੇ, ਗੁਰਸਿੱਖ ਦੀ ਸੇਵਾ ਕਰੇ।
ਕੇਸ ਛਾਪ ਗੁਰ ਸਿਰ ਨਾ ਉਤਾਰੈ,
ਔਰ ਜਿਹੜੇ ਕੇਸ ਨੇ ਸਿਰ ਦੇ ਉੱਤੇ ਗੁਰੂ ਦੀ ਮੋਹਰ ਹੈ, ਇਹ ਨਾ ਵੇਖੇ ਕਿ ਮੇਰਾ ਘਰ ਦਾ ਕੋਈ ਬਜੁਰਗ ਮਰ ਗਿਆ ਤੇ ਮੈਂ ਮੁੰਡਨ ਕਰ ਲਵਾਂ। ਮੁੰਡਨ ਕਰਨ ਦੀ ਮਰਿਆਦਾ ਨਹੀਂ ਹੈ ਸਿੱਖਾਂ ਵਿਚ, ਕੇਸ ਕਟਾਉਣ ਦੀ ਮਰਿਆਦਾ ਨਹੀਂ ਹੈ ਗੁਰਸਿੱਖਾਂ ਵਿਚ। ਕੇਸ ਕੱਟਣ ਦਾ ਮਤਲਬ ਹੁੰਦਾ ਕਿ ਜਿਹਦਾ ਬਾਪ ਮਰ ਗਿਆ ਉਹਦਾ ਪੁੱਤਰ ਕੇਸ ਕਟਾਉਂਦਾ ਕਿ ਮੇਰੇ ਸਿਰ ਦੇ ਉੱਤੋਂ ਆਸਰਾ ਚਲਾ ਗਿਆ, ਉਹ ਮੁੰਡਨ ਕਰਾਉਂਦੇ ਨੇ। ਪਰ ਗੁਰਸਿੱਖਾਂ ਦੇ ਵਿਚ ਇਹ ਰੀਤ ਨਹੀਂ ਹੈ। ਕੇਸ ਗੁਰੂ ਕੀ ਮੋਹਰ ਹੈ, ਗੁਰੂ ਦੀ ਛਾਪ ਹੈ, ਇਹਨਾਂ ਨੂੰ ਆਪਣੇ ਸਿਰ ਤੋਂ ਨਾ ਉਤਾਰੇ, ਕੇਸਾਂ ਦਾ ਤਿਆਗ ਨਾ ਕਰੇ। ਖਾਲਸਾ ਜੀ, ਉਹ ਸਮਾਂ ਵੀ ਸੀ ਪੰਥ ਦੇ ਉੱਤੇ ਜਦੋਂ ਇਹ ਹੁਕਮ ਕੀਤਾ ਗਿਆ ਸੀ ਸੂਬੇ ਲਾਹੌਰ ਵੱਲੋਂ, ਦਿੱਲੀ ਦੇ ਬਾਦਸ਼ਾਹ ਵੱਲੋਂ, ਕਿ ਕੇਸਨ ਵਾਲੇ ਜੋ ਨਰ ਹੋਈ ਬਾਲ ਬਿਰਧ ਲੱਭ ਛੱਡੋ ਨਾ ਕੋਈ। ਇਹ ਹੁਕਮ ਹੋਇਆ ਸੀ ਕਿ ਜਿਹੜੇ ਆ ਕੇਸਾਂ ਵਾਲੇ ਨੇ ਨਾ ਸਿੱਖ, ਭਾਵੇਂ ਕੋਈ ਬੱਚਾ ਹੈ ਤੇ ਭਾਵੇਂ ਕੋਈ ਬਜੁਰਗ ਹੈ ਤੇ ਭਾਵੇਂ ਕੋਈ ਜਵਾਨ ਹੈ, ਕਿਸੇ ਨੂੰ ਨਾ ਛੱਡੋ, ਸਭ ਨੂੰ ਪਕੜ ਕੇ ਉਹਨਾਂ ਦੇ ਸਿਰ ਕੱਟ ਦਿਓ, ਉਹਨਾਂ ਨੂੰ ਮੌਤ ਦੇ ਘਾਟ ਉਤਾਰ ਦੇ। ਉਸ ਸਮੇਂ ਵੀ ਕਦੇ ਸਿੱਖਾਂ ਨੇ ਆਪਣਿਆਂ ਕੇਸਾਂ ਨੂੰ ਤਿਲਾਂਜਲੀ ਨਹੀਂ ਦਿੱਤੀ। ਉਹ ਸਮਾਂ ਵੀ ਸੀ ਜਦੋਂ ਕੇਸਾਂ ਵਾਲੇ ਸਿੰਘਾਂ ਨੂੰ ਪਕੜ ਕੇ ਉਹਨਾਂ ਦੇ ਸਿਰਾਂ ਦਾ 80-80 ਰੁਪਈਏ ਮੁੱਲ ਪਾਇਆ ਜਾਂਦਾ ਸੀ। 80 ਰੁਪਈਏ ਇੱਕ ਸਿੰਘ ਦੇ ਸਿਰ ਦਾ ਮੁੱਲ ਤੇ ਬੜਿਆਂ ਸਿੰਘਾਂ ਨੂੰ ਉਸ ਵੇਲੇ ਸ਼ਹੀਦ ਕੀਤਾ ਗਿਆ। ਪਰ ਗੁਰੂ ਕੇ ਖਾਲਸੇ ਨੇ ਉਸ ਵਕਤ ਵੀ ਆਪਣੇ ਕੇਸਾਂ ਨੂੰ ਤਿਲਾਂਜਲੀ ਨਹੀਂ ਦਿੱਤੀ। ਇਹੀ ਕਹਿੰਦੇ ਰਹੇ ਭਾਈ ਤਾਰੂ ਸਿੰਘ ਜੀ ਸ਼ਹੀਦ ਕਿ ਮੇਰਾ ਸਿਰ ਜਾਵੇ ਤਾਂ ਜਾਵੇ, ਮੇਰਾ ਸਿੱਖੀ ਸਿਦਕ ਨਾ ਜਾਵੇ। ਖੋਪਰ ਉਤਰਦਾ ਤਾਂ ਉਤਰ ਜਾਏ ਪਰ ਮੇਰੇ ਕੇਸ ਮੇਰੇ ਸੀਸ ਨਾਲੋਂ ਵੱਖਰੇ ਨਾ ਹੋਣ। ਏਦਾਂ ਦਾ ਕਿਰਦਾਰ ਸੀ ਖਾਲਸੇ ਦਾ। ਅੱਜ ਪਤਾ ਨਹੀਂ ਕੀ ਹੋ ਗਿਆ ਸਾਡੇ ਨੌਜਵਾਨ ਵੀਰਾਂ ਨੂੰ, ਤਾਂ ਹੋਇਆ ਹੀ ਹੈ। ਕਈ ਸਿਆਣੇ ਬਿਆਣੇ ਵੀ ਜਿਹੜੇ ਨੇ ਉਹ ਦਾੜੀਆਂ ਕੱਟੀ ਜਾਂਦੇ ਨੇ ਸਿਰ ਤੇ, ਭਾਵੇਂ ਕੇਸ ਹੋਣ, ਆ ਦਾੜੀ ਕੱਟਣ ਦੀ ਫਿਰਤ ਪਤਾ ਨਹੀਂ ਕਿੱਥੋਂ ਚੱਲ ਪਈ। ਸ਼ੇਰ ਦਾ ਸਰੂਪ ਕਦੇ ਵੇਖੋ, ਬੱਬਰ ਸ਼ੇਰ ਦਾ, ਉਹ ਦਾੜੇ ਵਾਲਾ ਹੈ, ਉਹ ਸਰੂਪ ਹੈ ਖਾਲਸੇ ਦਾ। ਬੱਬਰ ਸ਼ੇਰ, ਸ਼ੇਰ ਗੁਰੂ ਸਾਹਿਬ ਜੀ ਨੇ ਸਾਨੂੰ ਬਣਾਇਆ। ਔਰਤ ਦਾ ਮੂੰਹ ਹੁੰਦਾ ਦਾੜੀ ਤੋਂ ਬਿਨਾਂ, ਪਰਮੇਸ਼ਰ ਨੇ ਨਰ ਬਣਾਇਆ, ਇਹ ਪਤਾ ਨਹੀਂ ਕਿਉਂ ਔਰਤ ਬਣਨਾ ਪਸੰਦ ਕਰਦਾ। ਹੁਣ ਇੱਦਾਂ ਦੀਆਂ ਗੱਲਾਂ ਜਦੋਂ ਪ੍ਰਚਾਰਕਾਂ ਰਾਹੀਂ ਕਹੀਆਂ ਜਾਂਦੀਆਂ ਨੇ, ਹੋਣ ਤਾਂ ਸੱਚੀਆਂ, ਪਰ ਉਹਨਾਂ ਨੂੰ ਫਿਰ ਦੁੱਖ ਵੀ ਬੜਾ ਲੱਗਦਾ ਵੀ ਸਾਡੇ ਵਾਸਤੇ ਇੱਦਾਂ ਦੀ ਸ਼ਬਦਾਵਲੀ ਵਰਤੀ ਜਾਂਦੀ। ਹੋਰ ਤੁਹਾਨੂੰ ਗੁਰਦੁਆਰੇ ਬੁਲਾ ਕੇ ਸਿਰੇ ਪਾਓ ਦਿੱਤੇ ਜਾਣ ਵੀ ਤੁਸੀਂ ਬੜੀ ਬਹਾਦਰੀ ਕੀਤੀ ਹੈ, ਇਹੀ ਕੁਝ ਹੀ ਸੁਣਾਉਣ ਵਾਸਤੇ ਆ ਤੁਹਾਡੇ ਵਾਸਤੇ। ਕਹਿਣ ਤੋਂ ਭਾਵ ਗਰੀਬਨ ਵਾਗ ਸਾਹਿਬ ਸੱਚੀ ਪਾਤਸ਼ਾਹ ਜੀ ਦੇ ਬਚਨ ਨੇ, ਇੱਥੇ ਮੈਂ ਕੋਈ ਆਪਣੇ ਕੋਲੋਂ ਨਹੀਂ ਕਹਿ ਰਿਹਾ। ਮਹਾਰਾਜ ਜੀ ਕਹਿੰਦੇ ਕੇਸ ਛਾਪ ਗੁਰ ਸਿਰ ਨਾ ਉਤਾਰੈ, ਕੇਸ ਗੁਰੂ ਦੀ ਮੋਹਰ ਹੈ, ਛਾਪ ਦਾ ਮਤਲਬ ਮੋਹਰ ਹੈ, ਉਹਨਾਂ ਨੂੰ ਕਦੇ ਆਪਣੇ ਸੀਸ ਤੋਂ ਚਿਹਰੇ ਤੋਂ ਨਾ ਉਤਾਰੇ। ਹਾਂਜੀ,
ਪਾਹੁਲੀਆ ਸਿੱਖ ਰੱਖੇ ਅਦਾਇਬ,
ਔਰ ਜਿਹੜਾ ਪਾਹੁਲੀਆ ਸਿੱਖ ਹੈ ਯਾਨੀ ਕਿ ਜਿਹਨੇ ਖੰਡੇ ਬਾਟੇ ਦੀ ਪੌਲ ਛਕੀ ਹੈ, ਉਹ ਕੇਸਾਂ ਦਾ ਬਾ ਅਦਬ ਰੱਖੇ, ਸਤਿਕਾਰ ਰੱਖੇ। ਖਾਲਸਾ ਜੀ, ਕੇਸਾਂ ਨੂੰ ਕਦੇ ਜੂਠੇ ਹੱਥ ਨਹੀਂ ਲਾਣੇ ਚਾਹੀਦੇ। ਕਈ ਸਿੰਘ ਪ੍ਰਸ਼ਾਦਾ ਛਕਦੇ ਹੁੰਦੇ ਨੇ, ਪ੍ਰਸ਼ਾਦਾ ਛਕਦੇ ਹੀ ਕੇਸਾਂ ਨੂੰ ਕੰਘਾ ਕਰਨ ਲੱਗ ਪੈਂਦੇ ਨੇ, ਹੱਥ ਨਹੀਂ ਧੋਂਦੇ। ਮਰਿਆਦਾ ਨਹੀਂ ਹੈ, ਕੇਸਾਂ ਨੂੰ ਕਦੇ ਜੂਠੇ ਹੱਥ ਨਾ ਲਾਵੇ, ਕਿਉਂਕਿ ਗੁਰੂ ਦੀ ਮੋਹਰ ਹੈ ਨਾ ਸਤਿਗੁਰਾਂ ਦੇ ਕੇਸ। ਜਿਵੇਂ ਆਪਾਂ ਕਿਰਪਾਨ ਨੂੰ ਜੂਠੇ ਹੱਥ ਨਹੀਂ ਲਾਉਂਦੇ, ਇਸੇ ਤਰ੍ਹਾਂ ਕੇਸਾਂ ਨੂੰ ਵੀ ਜੂਠੇ ਹੱਥ ਨਾ ਲਾਵੇ, ਕੇਸਾਂ ਦਾ ਅਦਬ ਰੱਖੇ, ਸਤਿਕਾਰ ਰੱਖੇ, ਜਿਹੜਾ ਪੌਲੀਆ ਸਿੱਖ ਹੈ।
ਰੱਖੇ ਨਾ ਬੇਮੁਖ ਹੋਏ ਸੋ ਖਰਾਬ,
ਜਿਹੜਾ ਕੇਸਾਂ ਦਾ ਅਦਬ ਨਹੀਂ ਰੱਖਦਾ, ਜਿਹੜਾ ਕੇਸਾਂ ਦਾ ਸਤਿਕਾਰ ਨਹੀਂ ਰੱਖਦਾ, ਉਹ ਗੁਰੂ ਤੋਂ ਬੇਮੁਖ ਹੈ। ਮਹਾਰਾਜ ਜੀ ਕਹਿੰਦੇ ਫਿਰ ਜਿਹੜਾ ਗੁਰੂ ਤੋਂ ਬੇਮੁਖ ਹੁੰਦਾ ਉਹਨੂੰ ਖੁਆਰ ਹੋਣਾ ਪੈਂਦਾ। ਰੱਖਿਆ ਨਾ ਬੇਮੁਖ ਹੋਵੇ ਸੋ ਖਰਾਬ, ਫਿਰ ਉਹਨੂੰ ਖੁਆਰ ਹੋਣਾ ਪੈਂਦਾ। ਜਿਹੜਾ ਗੁਰੂ ਦੇ ਬਖਸ਼ੇ ਹੋਏ ਕੇਸਾਂ ਦਾ ਅਦਬ ਨਹੀਂ ਰੱਖਦਾ, ਗੁਰੂ ਦੀਆਂ ਬਖਸ਼ੀਆਂ ਦਾਤਾਂ ਦਾ ਅਦਬ ਨਹੀਂ ਰੱਖਦਾ, ਕੇਸਾਂ ਦਾ ਅਦਬ ਨਹੀਂ ਰੱਖਦਾ, ਉਹ ਬੇਮੁਖ ਹੋ ਕੇ ਖੁਆਰ ਹੁੰਦਾ ਹੈ।
ਸਹੇ ਸਾਸ ਨਾ ਜਮ ਕੀ ਪਾਰੀ,
ਇੱਥੇ ਹੀ ਬਸ ਨਹੀਂ, ਕਹਿੰਦੇ ਉਹਨਾਂ ਨੂੰ ਜੰਮਾਂ ਦੀ ਤਾੜਨਾ ਸਹਿਣੀ ਪੈਂਦੀ ਹੈ। ਜਿਹੜੇ ਗੁਰੂ ਦੇ ਕੇਸਾਂ ਦਾ ਅਦਬ ਨਹੀਂ ਰੱਖਦੇ, ਪੌਲੀਆ ਸਿੱਖ, ਖਾਸ ਕਰਕੇ ਖੰਡੇ ਬਾਟੇ ਦੀ ਪੌਲ ਛਕਣ ਵਾਲਾ ਸਿੱਖ, ਜੇ ਕੇਸਾਂ ਦਾ ਅਦਬ ਨਹੀਂ ਰੱਖਦਾ ਤੇ ਉਹਨੂੰ ਜੰਮਾਂ ਦੀ ਮਾਰ ਖਾਣੀ ਪੈਂਦੀ ਹੈ, ਉਹਨੂੰ ਜੰਮਾਂ ਦੀ ਸਜ਼ਾ ਸਹਿਣੀ ਪੈਂਦੀ ਹੈ।
ਪਰੇ ਨਰਕ ਮੈਂ ਹੋਏ ਨਾ ਉਬਾਰੀ,
ਇਹੋ ਜਿਹਾ ਨਰਕਾਂ ਵਿੱਚ ਪੈਂਦਾ ਫਿਰ ਉਹਨੂੰ ਨਰਕਾਂ ਵਿੱਚੋਂ ਕੋਈ ਨਹੀਂ ਕੱਢਦਾ। ਨਰਕਾਂ ਵਿੱਚ ਪਿਆ ਫਿਰ ਨਰਕਾਂ ਵਿੱਚ ਗੋਤੇ ਖਾਉਂਦਾ ਹੈ।
ਛਾਪ ਗੁਰੂ ਕੀ ਗੁਰ ਸਮਝਾਨੈ,
ਭਾਈ ਜਿਹੜੀ ਗੁਰੂ ਦੀ ਮੋਹਰ ਹੈ ਨਾ, ਗੁਰੂ ਦੀ ਛਾਪ, ਇਹਨੂੰ ਗੁਰੂ ਸਮਾਨ ਹੀ ਜਾਣੇ। ਗੁਰੂ ਦੀ ਛਾਪ ਹੈ ਨਾ ਕੇਸ, ਇਹਨਾਂ ਕੇਸਾਂ ਨੂੰ ਗੁਰੂ ਸਮਾਨ ਹੀ ਜਾਣੇ। ਜੈਸਾ ਗੁਰੂ ਤੈਸੇ ਗੁਰੂ ਦੀ ਇਹ ਛਾਪ ਹੈ, ਇਹ ਗੁਰੂ ਦੀ ਮੋਹਰ ਹੈ। ਇੰਨਾ ਸਤਿਕਾਰ ਦੇਵੇ ਕੇਸਾਂ, ਇੰਨਾ ਅਦਬ ਦੇਵੇ। ਖਾਲਸਾ ਜੀ ਇੱਕ ਗੱਲ ਹੋਰ ਹੈ ਵਿਚਾਰ ਗੋਚਰੀ, ਕਿ ਜਿਹੜੀ ਮੰਤਰ ਦੀ ਕਲਾ ਹੈ, ਕਿਸੇ ਵੀ ਮੰਤਰ ਦੀ ਕਲਾ ਹੈ, ਉਹ ਕੇਸਾਂ ਤੋਂ ਵਿਹੂਣੇ ਹੋ ਕੇ ਨਹੀਂ ਫੁਰਦੀ। ਕਲਗੀਧਰ ਜੀ ਨੇ ਬੜਾ ਡੂੰਘਾ ਸਿਧਾਂਤ ਆਪਣੀ ਬਾਣੀ ਵਿਚ ਲਿਖਿਆ, ਕੇਸਾਂ ਹੀਣ ਨਾ ਮੰਤਰ ਫੁਰੈ, ਕਿ ਜਿਹੜਾ ਕੇਸਾਂ ਹੀਣਾ, ਕੇਸਾਂ ਤੋਂ ਵਿਹੂਣਾ ਵਿਅਕਤੀ ਹੈ, ਉਹਨੂੰ ਕੋਈ ਵੀ ਮੰਤਰ ਨਹੀਂ ਫੁਰਦਾ। ਮੰਤਰ ਤਾਂ ਫੁਰਦਾ ਜੇ ਸਾਬਤ ਸੂਰਤ ਹੋਵੇ। ਜਿੰਨੇ ਰਿਸ਼ੀ ਮੁਨੀ ਤਪਸਵੀ ਸਾਡੇ ਭਾਰਤ ਖੰਡ ਦੇ ਅਵਤਾਰ ਹੋਏ ਨੇ, ਸਭ ਇਸੇ ਕਰਕੇ ਕੇਸਾ ਧਾਰੀ ਸਨ। ਕੋਈ ਵੀ ਕੋਨ ਮੋਨ ਨਹੀਂ ਸੀ, ਸਭ ਕੇਸਾ ਧਾਰੀ ਸਨ। ਜਿੰਨੇ ਦੇਵਤੇ ਨੇ ਸਭ ਕੇਸਾ ਧਾਰੀ ਨੇ, ਜਟਾਜੂਟ ਨੇ, ਕਿਉਂਕਿ ਕੇਸਾ ਹੀਣੇ ਨੂੰ ਜਿੰਨੇ ਬ੍ਰਾਹਮਣ ਸਨ। ਅੱਜ ਤੋਂ ਕੁਝ ਸਾਲ ਪਹਿਲਾਂ, 5000 ਸਾਲ ਪਹਿਲਾਂ ਦਾ ਸਮਾਂ, ਸਾਰੇ ਬ੍ਰਾਹਮਣ ਵੀ ਕੇਸਾ ਧਾਰੀ ਸਨ। ਉਦੋਂ ਇੱਕ ਰਾਜਾ ਹੋਇਆ, ਉਹਨੇ ਏਦਾਂ ਦੇ ਰਾਜਾ ਨੰਦ ਸੀ ਉਹਦਾ ਨਾਂ, ਉਹਨੇ ਕੇਸ ਕੱਟਣ ਦੀ ਫਿਰਤ ਅੱਗੇ ਚਲਾਈ ਸੀ, ਤੇ ਬ੍ਰਾਹਮਣਾਂ ਦੇ ਅੰਦਰ ਮੰਤਰ ਸ਼ਕਤੀ ਨਾ ਫੁਰੇ। ਉਹ ਇਸ ਕਰਕੇ ਕੇਸਾਂ ਦੀ ਇਸ ਕਰਕੇ ਵੀ ਬੜੀ ਵੱਡੀ ਭਾਰੀ ਮਹੱਤਤਾ ਹੈ। ਤੋ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਗੁਰੂ ਦੇ ਜਿਹੜੀ ਇਹ ਮੋਹਰ ਗੁਰੂ ਦੇ ਤੁਲ ਕਰਕੇ ਜਾਣੇ।
ਗੁਰ ਸਮ ਅਦਬ ਕੇਸ ਕੋ ਠਾਨੈ,
ਜਿੰਨਾ ਅਦਬ ਗੁਰੂ ਦਾ ਕਰੇ ਓਨਾ ਗੁਰੂ ਦੇ ਕੇਸਾਂ ਦਾ ਅਦਬ ਕਰੇ, ਓਨਾ ਅਦਬ ਕੇਸਾਂ ਦਾ ਕਰੇ, ਸਤਿਕਾਰ ਓਨਾ ਕਰੇ ਜਿੰਨਾ ਗੁਰੂ ਦਾ ਅਦਬ ਕਰਦਾ। ਸਾਡੀਆਂ ਕਈ ਮਾਤਾਵਾਂ ਭੈਣਾਂ ਦੀ ਵੀ ਗੱਲ ਕਰ ਲਈਏ, ਗੱਲ ਚੱਲ ਹੀ ਪਈ ਹੈ ਕੇਸਾਂ ਦੀ ਤਾਂ ਜ਼ਰੂਰ ਕਰ ਲੈਣੀ ਚਾਹੀਦੀ ਹੈ। ਕਈ ਮਾਤਾਵਾਂ ਭੈਣਾਂ ਨੇ ਅੰਮ੍ਰਿਤ ਵੀ ਛਕਿਆ ਹੁੰਦਾ, ਅੰਮ੍ਰਿਤਧਾਰੀ ਵੀ ਹੁੰਦੀਆਂ ਨੇ, ਸਿਰ ਦੇ ਕੇਸ ਤਾਂ ਨਹੀਂ ਕਟਾਉਂਦੀਆਂ ਬਲਿਆਰ, ਪਰ ਅੱਖਾਂ ਤੋਂ ਪਰਵੱਟੇ ਜ਼ਰੂਰ ਕਟਾ ਲੈਂਦੀਆਂ। ਤੇ ਉਹ ਜਿਹੜੇ ਪਰਵੱਟੇ ਕਟਾਣੇ ਨੇ, ਉਹ ਵੀ ਕੇਸਾਂ ਦੀ ਬੇਅਦਬੀ ਹੈ ਭਾਈ। ਫਿਰ ਉਹਨਾਂ ਨੂੰ ਪੁੱਛੋ, ਕਹਿੰਦੇ ਜੀ ਅਸੀਂ ਕਟਾਉਂਦੇ ਨਹੀਂ, ਪਤਾ ਨਹੀਂ ਕਿਸੇ ਹੋਰ ਢੰਗ ਨਾਲ, ਜਿਵੇਂ ਆ ਧਾਗੇ ਆਦਿਕਾਂ ਨਾਲ ਪੁੱਟ ਦਿੰਦੇ। ਕਤਲ ਤਾਂ ਕਤਲ ਹੀ ਗਿਣਿਆ ਜਾਣਾ, ਭਾਵੇਂ ਗਲਾ ਵੱਢ ਕੇ ਕਰੋ ਤੇ ਭਾਵੇਂ ਗਲਾ ਘੋਟ ਕੇ ਕਰੋ, ਉਹ ਕਤਲ ਹੀ ਮੰਨਿਆ ਜਾਣਾ। ਰਹਿਤਨਾਮਿਆਂ ਚ ਬਚਨ ਆਉਂਦੇ ਨੇ, ਕੇਸ ਕਤਲ ਨਾ ਕਰਾਵੇ ਕਿਸੇ ਵੀ ਢੰਗ ਨਾਲ। ਇਸ ਕਰਕੇ ਤਿਆਰ ਬਰ ਤਿਆਰ ਰਹੋ ਭਾਈ, ਸੁੰਦਰਤਾ ਜਿਹੜੀ ਆ ਉਹ ਕੇਸਾਂ ਦੇ ਨਾਲ ਹੈ, ਕੇਸਾਂ ਤੋਂ ਵਿਹੂਣੇ ਦੀ ਸੁੰਦਰਤਾ ਨਹੀਂ ਹੈ। ਗੁਰੂ ਸਾਹਿਬ ਜੀ ਦੇ ਬਖਸ਼ੇ ਹੋਏ ਨਾ ਕੇਸਾਂ ਦਾ ਅਦਬ ਗੁਰੂ ਦੇ ਸਮਾਨ ਕਰੇ, ਜਿੰਨਾ ਅਦਬ ਗੁਰੂ ਦਾ ਕਰਦੇ ਹੋ ਓਨਾ ਅਦਬ ਇਹਨਾਂ ਕੇਸਾਂ ਦਾ ਕਰਨਾ ਹੈ।
ਜੋ ਉਤਾਰੇ ਤਾਹੇ ਤਜ ਦੇਨਾ,
ਜਿਹੜਾ ਅੰਮ੍ਰਿਤਧਾਰੀ ਹੋ ਕੇ ਜਦੋਂ ਅੰਮ੍ਰਿਤ ਖੰਡਨ ਕਰਦਾ ਤੇ ਕੇਸ ਕਟਾ ਦਿੰਦਾ, ਕੋਈ ਅੰਮ੍ਰਿਤਧਾਰੀ ਨਹੀਂ ਹੈ ਪਹਿਲਾਂ ਉਹਨੇ ਕੇਸ ਕਟਾਏ ਨੂੰ ਅੰਮ੍ਰਿਤ ਛਕ ਲੈ ਬਖਸ਼ਿਆ ਜਾਏਗਾ, ਪਰ ਅੰਮ੍ਰਿਤ ਛਕਣ ਤੋਂ ਬਾਅਦ ਫਿਰ ਉਹ ਕੇਸ ਕਟਾ ਦਿੰਦਾ, ਕੇਸ ਕਤਲ ਕਰਾ ਦਿੰਦਾ। ਮਹਾਰਾਜ ਜੀ ਕਹਿੰਦੇ ਉਹਦਾ ਸਾਥ ਨਾ ਕਰੇ, ਉਹਦੀ ਸੰਗਤ ਨਾ ਕਰੇ, ਉਹਨੂੰ ਤਿਆਗ ਦੇਵੇ, ਉਹਦੀ ਸੰਗਤ ਨਾ ਕਰੇ, ਉਹਦਾ ਤਿਆਗ ਕਰ ਦੇਵੇ। ਸਿਰ ਗੁੰਮ ਸ਼ਬਦ ਆਉਂਦਾ ਰਹਿਤਨਾਮਿਆਂ ਵਿੱਚ ਕਿ ਜਿਹੜੇ ਸਿਰ ਗੁੰਮ ਨੇ ਉਹਨਾਂ ਦੀ ਸੰਗਤ ਨਾ ਕਰੇ। ਹਾਂਜੀ,
ਸਾਥ ਤਜੇ ਕਰ ਪਾਨ ਨਾ ਲੈਣਾ,
ਇੱਥੋਂ ਤੱਕ ਕਿ ਮੋਨੇ ਕਰ ਆਹਾਰ ਨਹਿ ਲੈਣਾ, ਜਿਹੜਾ ਕੇਸਾਂ ਤੋਂ ਪਤਿਤ ਹੋ ਜਾਂਦਾ ਅੰਮ੍ਰਿਤ ਛਕਣ ਤੋਂ ਬਾਅਦ ਵੀ ਉਹ ਕੇਸ ਕਟਾ ਦਿੰਦਾ, ਕਹਿੰਦੇ ਉਹਦੇ ਹੱਥ ਦਾ ਭੋਜਨ ਵੀ ਨਹੀਂ ਖਾਣ, ਪਾਣੀ ਤੱਕ ਵੀ ਉਹਦੇ ਹੱਥ ਦਾ ਨਹੀਂ ਲੈਣਾ, ਉਹਦੇ ਹੱਥ ਦਾ ਪਾਣੀ ਵੀ ਅੰਗੀਕਾਰ ਨਹੀਂ ਕਰਨਾ।
ਖਾਨ ਪਾਨ ਜੋ ਦੇਵੈ ਤਾਏ,
ਉਹਨੂੰ ਦੇਣਾ ਵੀ ਨਹੀਂ ਖਾਣ ਪਾਣ, ਨਾ ਉਹਦੇ ਕੋਲੋਂ ਲੈਣਾ ਨਾ ਉਹਨੂੰ ਦੇਣਾ, ਨਾ ਉਹਦੇ ਕੋਲੋਂ ਲੈਣਾ ਤੇ ਨਾ ਹੀ ਉਹਨੂੰ ਖਾਣ ਪਾਨ ਦੇਣਾ, ਤੇ ਜਿਹੜਾ ਉਹਨੂੰ ਖਾਣ ਪਾਨ ਨੂੰ ਦਿੰਦਾ ਹੈ।
ਪਾਪ ਭੋਗ ਸੋ ਪੀ ਕੁਛ ਪਾਏ,
ਖਾਣ ਪਾਣ ਨੂੰ ਦੇਵੇਗਾ ਉਹਨੂੰ ਵੀ ਉਹਦੇ ਪਾਪਾਂ ਵਿੱਚੋਂ ਕੁਝ ਹਿੱਸਾ ਮਿਲੇਗਾ, ਉਹਨੂੰ ਵੀ ਉਹਦਾ ਜਿਹੜਾ ਪਾਪ ਕੀਤਾ ਕੇਸ ਕਟਾ ਕੇ ਉਹਦੇ ਪਾਪਾਂ ਵਿੱਚ ਉਹਨੂੰ ਵੀ ਹਿੱਸਾ ਮਿਲੇਗਾ, ਜਿਹੜਾ ਉਹਨੂੰ ਖਾਣ ਪਾਣ ਨੂੰ ਵੀ ਦਿੰਦਾ ਹੈ।
ਸੁਰਖ ਮੀਤ ਕਰੀਏ ਨਾ ਵਿਸਾਹੂ,
ਔਰ ਇਹ ਵੀ ਯਾਦ ਰੱਖਿਓ ਕਿ ਤੁਰਕ ਮਲੇਛ ਕਦੇ ਕਿਸੇ ਦਾ ਮਿੱਤਰ ਨਹੀਂ ਹੁੰਦਾ, ਉਹਨੂੰ ਮਿੱਤਰ ਬਣਾਉਣ ਦੀ ਲੋੜ ਹੀ ਨਹੀਂ। ਤੁਰਕ ਮੀਤ ਕਰੀਏ ਨਾ ਵਿਸਾਹੂ, ਉਹਦਾ ਕਦੇ ਵਿਸਾਹ ਨਹੀਂ ਕਰਨਾ ਜੇ ਕੋਈ ਤੁਰਕ ਮਿੱਤਰ ਹੋਵੇ। ਕਿਉਂ ਵਿਸਾਹ ਨਹੀਂ ਕਰਨਾ? ਕਿਉਂਕਿ ਉਸੇ ਨੇ ਤੁਹਾਡਾ ਭੇਤ ਲੈ ਕੇ ਮੁੜ ਕੇ ਜਦੋਂ ਵਿਰੋਧੀ ਹੋਣਾ, ਉਹਨਾਂ ਅੰਦਰ ਇਤਨੀ ਕੱਟੜਤਾ ਹੁੰਦੀ ਹੈ, ਇਤਨਾ ਮੁਤਸਬੀ ਪੁਣਾ ਹੁੰਦਾ, ਅਚਾਨਕ ਜੰਗ ਦਾ ਸਮਾਂ ਬਣ ਗਿਆ ਤੇ ਉਹਨੇ ਜਿੰਨੇ ਤੁਹਾਡੇ ਭੇਤ ਨੇ ਆਪਣੇ ਮੁਸਲਮਾਨ ਸਾਥੀਆਂ ਨੂੰ ਦੱਸਣੇ ਨੇ, ਤੁਹਾਡੇ ਆ ਕੇ ਤੁਹਾਡੀ ਮਦਦ ਨਹੀਂ ਕਰਨੀ, ਉਹਨਾਂ ਅੰਦਰ ਏਦਾਂ ਦੀ ਬਿਰਤੀ ਹੈ। ਇਸ ਕਰਕੇ ਹਾਂ, ਸਮਾਜ ਵਿੱਚ ਵਿਚਰਦਿਆਂ ਉਹਨਾਂ ਨਾਲ ਵਿਚਰੋ, ਪਰ ਮਿੱਤਰਤਾ ਜਿਹੜੀ ਹੈ ਉਹ ਗੁਰਸਿੱਖ ਦੀ ਗੁਰਸਿੱਖ ਨਾਲ ਹੀ ਯੋਗ ਹੈ। ਇਸ ਕਰਕੇ ਮਹਾਰਾਜ ਜੀ ਕਹਿੰਦੇ ਤੁਰਕਾਂ ਦੇ ਉੱਤੇ ਮਿੱਤਰ ਬਣਾ ਕੇ ਉਹਨਾਂ ਤੇ ਵਿਸਾਹ ਨਹੀਂ ਕਰਨਾ।
ਪੜੇ ਪਾਰਸੀ ਬੇਮੁਖ ਵਾਹੂ,
ਔਰ ਜਿਹੜਾ ਗੁਰਮੁਖੀ ਛੱਡ ਕੇ, ਗੁਰਬਾਣੀ ਨੂੰ ਛੱਡ ਕੇ ਪਹਿਲਾਂ ਫਾਰਸੀ ਨੂੰ ਤਰਜੀਹ ਦੇਵੇ ਕਿ ਮੈਂ ਤਾਂ ਫਾਰਸੀ ਪੜ੍ਹਨੀ ਹੈ, ਮਹਾਰਾਜ ਜੀ ਕਹਿੰਦੇ ਪੜ੍ਹੇ ਫਾਰਸੀ ਬੇਮੁਖ ਵਾਹੂ, ਉਹ ਬੇਮੁਖ ਹੈ, ਇਹ ਪਹਿਲਾਂ ਗੁਰਬਾਣੀ ਨਹੀਂ ਪੜ੍ਹਦਾ, ਗੁਰਮੁਖੀ ਨਹੀਂ ਪੜ੍ਹਦਾ, ਪਹਿਲਾਂ ਫਾਰਸੀ ਪੜ੍ਹ ਲਈ, ਦੂਜਿਆਂ ਦੀ ਮਲੇਛਾਂ ਦੀ ਭਾਸ਼ਾ ਪਹਿਲਾਂ, ਉਹਨਾਂ ਸਮਿਆਂ ਚ ਰਾਗ ਸੀ ਨਾ ਮਲੇਛਾਂ ਦਾ, ਫਾਰਸੀ ਪਹਿਲਾਂ ਪੜ੍ਹਾਈ ਜਾਂਦੀ ਸੀ, ਤੇ ਰਾਜ ਅੱਜ ਵੀ ਮਲੇਛਾਂ ਦਾ ਹੀ ਕਹਿ ਸਕਦੇ ਹਾਂ, ਕਿਉਂਕਿ ਅੱਜ ਵੀ ਪਹਿਲਾਂ ਗੁਰੂ ਖਾਲਸਾ ਜੀ ਸਾਡੇ ਸਕੂਲਾਂ ਦੇ ਵਿੱਚ ਬੱਚਿਆਂ ਨੂੰ ਅੰਗਰੇਜ਼ੀ ਪੜ੍ਹਾਈ ਜਾਂਦੀ, ਤੇ ਅੰਗਰੇਜ਼ੀ ਵੀ ਤਾਂ ਮਲੇਛਾਂ ਦੀ ਭਾਸ਼ਾ ਹੀ ਹੈ ਨਾ, ਸਾਡੀ ਭਾਸ਼ਾ ਤਾਂ ਗੁਰਮੁਖੀ ਹੈ, ਪੰਜਾਬੀ ਹੈ, ਉਹ ਪੜ੍ਹਾਈ ਜਾਵੇ ਪਹਿਲਾਂ ਬੱਚੇ ਨੂੰ। ਔਰ ਇਹ ਵਿਦਵਾਨਾਂ ਦਾ ਵੀ ਕਥਨ ਹੈ, ਜਿਹੜਾ ਗਿਆਨ ਤੁਸੀਂ ਆਪਣੀ ਮਾਤਰੀ ਭਾਸ਼ਾ ਵਿੱਚ ਆਪਣੇ ਕਿਸੇ ਬੱਚੇ ਨੂੰ ਜਾਂ ਕਿਸੇ ਸਾਥੀ ਨੂੰ ਦੇ ਸਕਦੇ ਹੋ, ਕਿਸੇ ਦੂਸਰੀ ਭਾਸ਼ਾ ਦੀ ਵਰਤੋਂ ਕਰਕੇ ਨਹੀਂ ਦੇ ਸਕਦੇ। ਜਿਹੜਾ ਗਿਆਨ ਤੁਸੀਂ ਆਪਣੀ ਮਾਤਰੀ ਭਾਸ਼ਾ ਵਿੱਚ, ਜਿਹੜੀ ਤੁਹਾਡੀ ਆਪਣੀ ਮਾਂ ਬੋਲੀ ਹੈ, ਉਹਦੇ ਵਿੱਚ ਦੇ ਸਕਦੇ ਹੋ। ਹੁਣ ਕੋਈ ਅੰਗਰੇਜ਼ ਜੇ ਕਿਸੇ ਆਪਣੇ ਬੱਚੇ ਨੂੰ ਗਿਆਨ ਦੇਵੇ ਤੇ ਉਹ ਪੰਜਾਬੀ ਦੀ ਵਰਤੋਂ ਕਰਕੇ ਗਿਆਨ ਦੇਵੇ ਤੇ ਬੱਚਾ ਨਹੀਂ ਸਮਝੇਗਾ ਅੰਗਰੇਜ਼ੀ ਚ ਜਿੰਨੀ ਛੇਤੀ ਸਮਝੇਗਾ। ਔਰ ਸਾਡੀ ਮਾਤਰੀ ਭਾਸ਼ਾ ਪੰਜਾਬੀ ਹੈ, ਔਰ ਅਸੀਂ ਪੰਜਾਬੀ ਵਿੱਚ ਅਗਰ ਬੱਚਿਆਂ ਨੂੰ ਗਿਆਨ ਦੇਵਾਂਗੇ ਤੇ ਉਹ ਛੇਤੀ ਸਮਝ ਵਿੱਚ ਆਵੇਗਾ, ਉਹਨਾਂ ਦੀ ਛੇਤੀ ਪਕੜ ਵਿੱਚ ਆਵੇਗਾ। ਇਸ ਕਰਕੇ ਮਹਾਰਾਜ ਜੀ ਕਹਿੰਦੇ ਭਾਈ ਜਿਹੜੇ ਗੁਰਮੁਖੀ ਨੂੰ ਛੱਡ ਕੇ, ਗੁਰਬਾਣੀ ਨੂੰ ਛੱਡ ਕੇ ਪਹਿਲਾਂ ਫਾਰਸੀ ਪੜ੍ਹਦੇ ਨੇ, ਉਹ ਬੇਮੁਖ ਹਨ।
ਮਰਨ ਕੇ ਜਨਮ ਪੁੱਤਰ ਕੇ ਵਿਆਹੂ,
ਕਹਿੰਦੇ ਕਿਸੇ ਦਾ ਮਰਨ ਹੋਵੇ, ਚਾਹੇ ਕਿਸੇ ਦਾ ਜਨਮ ਹੋਵੇ, ਤੇ ਚਾਹੇ ਪੁੱਤਰ ਦਾ ਵਿਆਹ ਹੋਵੇ,
ਬਖਸ਼ਾਵੇ ਤਨਖਾ ਸੋਰਾਹੂ,
ਅਗਰ ਵਿਆਹ ਸ਼ਾਦੀਆਂ ਦੇ ਵਿੱਚ ਜਾਂ ਹੋਰ ਕਿਸੇ ਤਰੀਕੇ ਦੀਆਂ ਭੁੱਲਾਂ ਹੋਈਆਂ ਹੋਣ ਤਾਂ ਉਹ ਪੰਜਾਂ ਪਿਆਰਿਆਂ ਕੋਲ ਪੇਸ਼ ਹੋ ਕੇ ਤਨਖਾਹ ਲਵਾ ਕੇ ਬਖਸ਼ਾ ਲਵੇ, ਉਹ ਪੰਜਾਂ ਪਿਆਰਿਆਂ ਕੋਲ ਪੇਸ਼ ਹੋ ਕੇ ਬਖਸ਼ਾਵੇ ਤਨਖਾਹ ਸੁਰਾਹੂ, ਇਹੀ ਸ੍ਰੇਸ਼ਟ ਰਾਹ ਹੈ ਕਿ ਤਨਖਾਹ ਲਾ ਕੇ ਆਪਣੀ ਭੁੱਲ ਬਖਸ਼ਾ ਲਵੇ।
ਮੋਨੇ ਕਰ ਆਹਾਰ ਨੈ ਖਾਨਾ,
ਮੋਨੇ ਦੇ ਹੱਥ ਦਾ ਜਿਹੜਾ ਸਿਰ ਗੁੰਮ ਹੈ ਉਹਦੇ ਹੱਥ ਦਾ ਆਹਾਰ ਨਹੀਂ ਖਾਣਾ।
ਸਿਲਾ ਨਾ ਪੂਜੈ ਪਾਨ ਨਾ ਪਾਨਾ,
ਨਾ ਪੱਥਰ ਦੀ ਪੂਜਾ ਕਰੇ ਤੇ ਨਾ ਹੀ ਠਾਕੁਰਾਂ ਦਾ ਚਰਨਾ ਅੰਮ੍ਰਿਤ ਲੇਵੇ, ਕਿਉਂਕਿ ਉਹ ਠਾਕੁਰ ਜਦੋਂ ਧੋਂਦੇ ਨੇ ਪੱਥਰਾਂ ਨੂੰ ਉਹਦਾ ਚਰਨਾ ਅੰਮ੍ਰਿਤ ਪੀਂਦੇ ਨੇ ਬ੍ਰਾਹਮਣ ਲੋਕ। ਸਿੱਖ ਨਾ ਪੀਵੇ, ਨਾ ਪੂਜੇ ਤੇ ਨਾ ਹੀ ਉਸ ਪੱਥਰਾਂ ਦਾ ਜਿਹੜਾ ਜਲ ਹੈ ਪਾਣੀ ਅੰਮ੍ਰਿਤ ਉਹ ਨਾ ਪੀਵੇ।
ਵਰਨ ਆਸ਼ਰਮ ਕੀ ਰੀਤ ਵਿਰੋਧੀ,
ਆਮ ਕਰਕੇ ਜਿਹੜੀ ਵਰਨਾ ਤੇ ਆਸ਼ਰਮਾਂ ਦੀ ਵਿਰੋਧੀ ਰੀਤ ਹੁੰਦੀ ਹੈ। ਜੋ ਬ੍ਰਾਹਮਣ ਕਰ ਸਕਦਾ ਉਹ ਖੱਤਰੀ ਨਹੀਂ ਕਰ ਸਕਦਾ, ਜੋ ਖੱਤਰੀ ਕਰ ਸਕਦਾ ਉਹ ਬ੍ਰਾਹਮਣ ਨਹੀਂ ਕਰ ਸਕਦਾ, ਜੋ ਬਾਨਪ੍ਰਸਤੀ ਕਰ ਸਕਦਾ ਸੰਨਿਆਸੀ ਨਹੀਂ ਕਰ ਸਕਦਾ, ਜੋ ਸੰਨਿਆਸੀ ਕਰ ਸਕਦਾ ਉਹ ਗ੍ਰਿਸਤੀ ਨਹੀਂ ਕਰ ਸਕਦਾ। ਇਹਨਾਂ ਦਾ ਆਪਸ ਵਿੱਚ ਪਰਸਪਰ ਵਿਰੋਧ ਹੈ।
ਮਮ ਸਿੱਖ ਕਰੇ ਨਾ ਰਾਖੇ ਸੋਦੀ,
ਮਹਾਰਾਜ ਜੀ ਕਹਿੰਦੇ ਮੇਰਾ ਜਿਹੜਾ ਸਿੱਖ ਹੈ ਉਹਨਾਂ ਵਰਨਾ ਆਸ਼ਰਮਾਂ ਤੋਂ ਉੱਪਰ ਹੋ ਕੇ ਰਹੇ ਔਰ ਇਹਨਾਂ ਤੋਂ ਤਿਆਗੀ ਹੋ ਕੇ ਰਹੇ, ਜੋ ਖਾਲਸੇ ਦੀ ਰੀਤੀ ਹੈ ਉਹਨੂੰ ਪਾਲੇ।
ਦੋਹਰਾ ਬਹੁਤ ਕਰਮ ਸੰਸਾਰ ਕੋ, ਪਿਤਾ ਪਿਤਾ ਮਾ ਦੇਵ।
ਫਿਰ ਬਹੁਤ ਪ੍ਰਕਾਰ ਦੇ ਜਿਹੜੇ ਸੰਸਾਰੀ ਕਰਮ ਨੇ ਜਿਨ੍ਹਾਂ ਨੂੰ ਲੋਕ ਕਰੀਤੀਆਂ ਕਹਿੰਦੇ ਨੇ, ਜਾਂ ਫਿਰ ਕਹਿੰਦੇ ਜੀ ਸਾਡੇ ਪਿਓ ਨੇ ਕੀਤੇ ਨੇ, ਸਾਡੇ ਦਾਦੇ ਨੇ ਕੀਤੇ ਨੇ ਜੀ, ਸਾਡੇ ਦੇਵਤੇ ਕਰਦੇ ਆਏ ਹਨ।
ਨੈ ਮਾਂ ਨੈ ਸਿੱਖ ਸਿੱਖ ਲੈ ਰੱਖ ਪਰੋਸ ਗੁਰਦੇਵ।
ਇਹਨਾਂ ਦਾ ਮਨਨ ਨਾ ਕਰੇ, ਕੇਵਲ ਗੁਰੂ ਦੀ ਸਿੱਖਿਆ ਲੈ ਕੇ ਗੁਰੂ ਤੇ ਭਰੋਸਾ ਰੱਖੇ।
ਜੋ ਗੁਰ ਕੇ ਕਰ ਜਨਮਿਓ ਬੜੇ ਕਹੇ ਜੇ ਵੇਦ।
ਗੁਰੂ ਦੇ ਘਰ ਵਿੱਚ ਜਨਮਿਆ ਹੈ ਭਾਵ ਗੁਰੂ ਦੀ ਅੰਸ਼ ਹੈ, ਜਿਸ ਨੂੰ ਵਿਦਵਾਨ ਵੀ ਵੱਡਾ ਕਹਿੰਦੇ ਹਨ।
ਤਪ ਜਪ ਦਾਨੀ ਭੂਪ ਦਿਜ ਇਨਕੋ ਦੇ ਨਾ ਖੇਦ।
ਗੁਰੂ ਦੀ ਅੰਸ਼ ਵਿੱਚ ਜਨਮਿਆ ਹੈ, ਗੁਰੂ ਦਾ ਸਾਹਿਬ ਜ਼ਿਆਦਾ ਹੈ ਉਹਨੂੰ, ਕੋਈ ਤਪਸਵੀ ਹੈ ਉਹਨੂੰ, ਕੋਈ ਜਾਪ ਕਰਨ ਵਾਲਾ ਹੈ ਉਹਨੂੰ, ਜਾਂ ਕੋਈ ਦਾਨੀ ਹੈ, ਜਾਂ ਕੋਈ ਰਾਜਾ ਹੈ, ਜਾਂ ਕੋਈ ਬ੍ਰਾਹਮਣ, ਬ੍ਰਾਹਮਣ ਦਾ ਮਤਲਬ ਇੱਥੇ ਵਿਦਵਾਨ ਹੈ, ਕੋਈ ਦਿਜ ਵਿਦਵਾਨ ਹੈ, ਇਹਨਾਂ ਨੂੰ ਕਦੇ ਕਿਸੇ ਪ੍ਰਕਾਰ ਦੀ ਤਕਲੀਫ਼ ਨਾ ਦੇਵੇ। ਜੇ ਕੋਈ ਜਾਪ ਕਰ ਰਿਹਾ ਤਾਂ ਕਰਨ ਦਿਓ, ਤਪ ਕਰ ਰਿਹਾ ਤਾਂ ਕਰਨ ਦਿਓ, ਜੇ ਕੋਈ ਦਾਨ ਕਰ ਰਿਹਾ ਤੇ ਉਹਨੂੰ ਵੀ, ਦਾਨੀ ਨੂੰ ਵੀ ਕਿਸੇ ਪ੍ਰਕਾਰ ਦਾ ਖੇਦ, ਕੋਈ ਵਿਦਵਾਨ ਹੈ ਉਹਨੂੰ ਵੀ ਕਿਸੇ ਪ੍ਰਕਾਰ ਦਾ ਖੇਦ, ਕਹਿੰਦੇ ਨੇ ਤਕਲੀਫ ਨਾ ਦੇਵੇ।
ਰੋਵੈ ਬੇਦੀ ਬੇਦ ਬਿਨਾ ਰੋਵੈ ਪਾਪੀ ਲੋਗ।
ਵੇਦ ਹੀ ਨਹੀਂ ਪੜ੍ਹੇ ਤੇ ਬੇਦੀ ਰੋਂਦੇ ਨੇ, ਵੇਦ ਤੋਂ ਬਿਨਾਂ, ਗਿਆਨ ਤੋਂ ਬਿਨਾਂ, ਤੇ ਜਿਹੜੇ ਪਾਪੀ ਨੇ ਉਹ ਪਾਪ ਕਰਕੇ ਰੋਂਦੇ ਹਨ।
ਵੇ ਮੁਖ ਗੁਰ ਫਿਟਕਾਰਿਆ ਰੋਵੈ ਦੀਰਗ ਰੋਗ।
ਜਿਹੜਾ ਗੁਰੂ ਤੋਂ ਵੇਮੁਖ ਹੈ ਤੇ ਗੁਰੂ ਦਾ ਫਿਟਕਾਰਿਆ ਹੋਇਆ, ਉਹਦੇ ਅੰਦਰ ਹਉਮੈ ਦਾ ਰੋਗ ਹੈ, ਇਸ ਕਰਕੇ ਉਹ ਵੀ ਰੋਂਦਾ ਹੈ।
ਮੇਰੇ ਘਰ ਜੋ ਆਏ ਗੁਰੂ ਸ਼ਬਦ ਕਰ ਹੇਤ।
ਧਰ ਜੀ ਕਹਿੰਦੇ ਜਿਹੜਾ ਮੇਰੇ ਘਰ ਵਿੱਚ ਆਇਆ ਹੈ ਉਹ ਕੇਵਲ ਗੁਰਬਾਣੀ ਨਾਲ ਹਿੱਤ ਰੱਖੇ, ਗੁਰੂ ਦੇ ਸ਼ਬਦ ਨਾਲ ਪ੍ਰੇਮ ਕਰੇ।
ਗੁਰ ਸਿੱਖਿਆ ਸੁਣ ਤਾਰੀਐ ਰਹਿਣੀ ਰਹੇ ਸੁਚੇਤ।
ਗੁਰੂ ਦੀ ਸਿੱਖਿਆ ਸੁਣ ਕੇ ਉਹਨੂੰ ਧਾਰਨ ਕਰੇ ਔਰ ਸੁਚੇਤ ਹੋ ਕੇ ਆਪਣੀ ਰਹਿਣੀ ਦਾ ਧਾਰਨੀ ਹੋਵੇ।
ਚੌਪਾਈ ਮੈਂ ਬਖਸੋ ਗੋਦੇ ਪਦ ਸੋਏ।
ਇਸ ਤਰ੍ਹਾਂ ਦੀ ਰਹਿਤ ਧਾਰਨ ਕਰੇਗਾ, ਮੈਂ ਉਹਨਾਂ ਦੇ ਗੁਨਾਹਾਂ ਦਾ ਬਖਸ਼ਾਂਗਾ ਔਰ ਉਹਨਾਂ ਨੂੰ ਉੱਚੀ ਪਦਵੀ ਦੇਵਾਂਗਾ।
ਜਹਾਂ ਨਾ ਪਹੁੰਚ ਸਕੇ ਤਬ ਕੋਏ।
ਇਹੋ ਜਿਹੀ ਪਦਵੀ ਮੈਂ ਆਪਣੇ ਉਸ ਸਿੱਖ ਨੂੰ ਦੇਵਾਂਗਾ ਜਿਸ ਪਦਵੀ ਤੇ ਕੋਈ ਨਹੀਂ ਪਹੁੰਚ ਸਕਿਆ।
ਸ਼ੰਕਰ ਦੱਤ ਰਾਮਾਨੁਜ ਨਾਈ।
ਜਿਸ ਪਦਵੀ ਤੇ ਨਾ ਸ਼ੰਕਰਾਚਾਰਿਆ ਪਹੁੰਚ ਸਕਿਆ, ਨਾ ਦੱਤਾਤ੍ਰੇ ਪਹੁੰਚ ਸਕਿਆ, ਨਾ ਰਾਮਾਨੁਜ ਪਹੁੰਚ ਸਕਿਆ।
ਗੋਰਖ ਮੁਹੰਮਦ ਪਹੁੰਚ ਨਾ ਤਾਈ।
ਜਿਸ ਪਦਵੀ ਤੱਕ ਨਾ ਗੋਰਖਨਾਥ ਪਹੁੰਚ ਸਕਿਆ ਤੇ ਨਾ ਹਜ਼ਰਤ ਮੁਹੰਮਦ ਪਹੁੰਚ ਸਕਿਆ। ਮਹਾਰਾਜ ਕਹਿੰਦੇ ਜਿਹੜਾ ਮੇਰਾ ਸਿੱਖ ਮੇਰੇ ਘਰ ਦੀ ਸ਼ਰਨ ਵਿਚ ਆ ਕੇ ਰਹਿਤ ਬਹਿਤ ਦਾ ਧਾਰਨੀ ਹੋਵੇਗਾ, ਉਹਨੂੰ ਉਹ ਮਹਾਨ ਪਦਵੀ ਦੀ ਦਾਤ ਮੈਂ ਬਖਸ਼ਾਂਗਾ ਜਿੱਥੇ ਅਵਤਾਰੀ ਪੁਰਸ਼ ਵੀ ਨਹੀਂ ਪਹੁੰਚ ਸਕੇ।
ਜਥਾ ਤਰਨ ਪਰ ਬਰਖਾ ਬਰਸੈ।
ਕਹਿੰਦੇ ਜਿਵੇਂ ਧਰਤੀ ਦੇ ਉੱਤੇ ਮੀਂਹ ਪੈਂਦਾ ਹੈ।
ਖੇਤੀ ਖੂਬ ਉਗੇ ਫਲ ਸਰਸੈ।
ਕਹਿੰਦੇ ਖੇਤੀ ਬੜੀ ਉਗਦੀ ਹੈ, ਫਸਲ ਬੜੀ ਉਗਦੀ ਹੈ ਤੇ ਫਸਲ ਬੜੀ ਰਸ ਵਾਲੀ ਹੁੰਦੀ ਹੈ।
ਤਿਉ ਗੁਰ ਸਨਮੁਖ ਸਦਰੇ ਧਰਮ।
ਸਤਿਗੁਰਾਂ ਦੇ ਸਨਮੁਖ ਜਿਹੜੇ ਧਰਮ ਹਨ।
ਕਹੇ ਗੁਰੂ ਫਲ ਦੇ ਬਿਨ ਭਰਮ।
ਗੁਰੂਆਂ ਦੇ ਸਨਮੁਖ ਹੋ ਕੇ ਕੀਤੇ ਸਾਰੇ ਧਰਮ ਬਿਨਾਂ ਭਰਮ ਦੇ ਬਹੁਤ ਫਲਦੇ ਹਨ, ਐਸਾ ਗੁਰਾਂ ਨੇ ਫਰਮਾਇਆ ਹੈ।
ਕਹੋ ਮੁਕਤ ਨਾਮਾ ਸੁਨ ਪਿਆਰੇ।
ਪਿਆਰੇ ਗੁਰਸਿੱਖੋ, ਇਹ ਜੋ ਮੈਂ ਉਚਾਰਨ ਕੀਤਾ ਇਹਦਾ ਨਾਮ ਹੈ ਮੁਕਤੀ ਨਾਮਾ। ਇਹ ਮੁਕਤੀ ਨਾਮਾ ਮੈਂ ਉਚਾਰਨ ਕੀਤਾ ਤੁਹਾਡੇ ਸਾਰੇ ਖਾਲਸੇ ਵਾਸਤੇ।
ਨਾਏ ਮੁਕਤ ਸਰ ਕਿਸੇ ਉਚਾਰੇ।
ਔਰ ਇਸ ਮੁਕਤੀ ਨਾਮੇ ਦਾ ਪਾਠ ਕਰਕੇ ਜਿਹੜਾ ਮੁਕਤ ਸਰ ਸਰੋਵਰ ਚ ਇਸ਼ਨਾਨ ਕਰੇਗਾ, ਇਥੋਂ ਪਤਾ ਲੱਗਦਾ ਕਿ ਮੁਕਤੀ ਨਾਮਾ ਸਤਿਗੁਰਾਂ ਨੇ ਜਿਹੜੀ ਖਿਦਰਾਣੇ ਦੀ ਮੁਕਤਸਰ ਸਾਹਿਬ ਦੀ ਜੰਗ ਹੋਈ ਹੈ ਉਹਦੇ ਤੋਂ ਬਾਅਦ ਉਚਾਰਨ ਕੀਤਾ, ਪਰ ਪ੍ਰਕਰਨ ਪਹਿਲਾਂ ਆ ਗਿਆ ਆਨੰਦਪੁਰ ਸਾਹਿਬ ਦੀ ਕਥਾ ਦੇ ਵਿਚ ਹੀ ਆ ਰਿਹਾ, ਪਰ ਉਚਾਰਨ ਬਾਅਦ ਵਿਚ ਹੋਇਆ ਕਿਉਂਕਿ ਇਥੋਂ ਸੰਕੇਤ ਮਿਲ ਰਿਹਾ। ਮਹਾਰਾਜ ਜੀ ਕਹਿੰਦੇ ਮੁਕਤੀ ਨਾਮੇ ਦਾ ਪਾਠ ਕਰਕੇ ਮੁਕਤਸਰ ਸਰੋਵਰ ਵਿਚ ਜਿਹੜਾ ਇਸ਼ਨਾਨ ਕਰੇਗਾ,
ਬੁਰੇ ਕਰਮ ਤੇ ਸੋ ਛੁੱਟ ਜਾਏ।
ਸਾਰੇ ਬੁਰੇ ਕਰਮਾਂ ਦਾ ਨਾਸ ਹੋ ਜਾਏਗਾ, ਬੁਰੇ ਕਰਮਾਂ ਤੋਂ ਛੁੱਟ ਜਾਏਗਾ।
ਮਰ ਕਰ ਗੁਰ ਕੇ ਸਦਨ ਸਿਧਾਏ।
ਗੁਰਪੁਰੀ ਦੀ ਪ੍ਰਾਪਤੀ ਹੋਵੇਗੀ, ਉਸ ਸਿੱਖ ਨੂੰ ਜੀਵਨ ਮੁਕਤ ਅਵਸਥਾ ਦੀ ਪ੍ਰਾਪਤੀ ਹੋਵੇਗੀ।
ਗੁਰ ਕੇ ਬਾਤ ਰਹਿਤ ਏ ਕਹੀ।
ਗੁਰੂ ਸਾਹਿਬ ਦੇ ਬਚਨਾਂ ਨਾਲੇ ਰਹਿਤ ਅਸੀਂ ਕਹੀ ਹੈ।
ਛੋਟੇ ਚੁਰਾਸੀ ਜਿਨ ਏ ਲਈ।
ਜਿਨ੍ਹਾਂ ਨੇ ਇਸ ਰਹਿਤ ਨੂੰ ਧਾਰਨ ਕੀਤਾ ਹੈ ਉਹ 84 ਤੋਂ ਛੁੱਟ ਜਾਂਦੇ ਹਨ।
ਰਹਿਣੀ ਰਾਏ ਜਾਨੀਏ ਨੀਕੀ।
ਰਹਿਤ ਰੱਖਣੀ ਚੰਗੀ ਹੈ, ਭਲੀ ਹੈ।
ਅੱਗ ਤੇ ਛੁਟੈ ਸ਼੍ਰੇ ਹੋਏ ਜੀ ਕੀ।
ਔਰ ਪਾਪਾਂ ਤੋਂ ਛੁਟਕਾਰਾ ਹੋ ਜਾਂਦਾ ਤੇ ਜੀਵ ਦੀ ਕਲਿਆਣ ਹੋ ਜਾਂਦੀ ਹੈ।
ਜੇ ਨਰ ਪਚੀ ਅਦਕ ਸੰਸਾਰੀ।
ਜਿਹੜੇ ਸੰਸਾਰੀ ਲੋਕ ਨੇ ਸੰਸਾਰ ਵਿਚ ਪਚੇ ਹੋਏ ਨੇ।
ਫਸੇ ਕਰਮ ਮੈਂ ਜਿਉ ਮਦ ਜਾਰੀ।
ਜਿਵੇਂ ਜਾਲ ਚ ਕੋਈ ਫਸਿਆ ਹੁੰਦਾ ਏਦਾਂ ਕਰਮਾਂ ਚ ਫਸੇ ਹੋਏ ਹਨ।
ਤਿੰਨ ਤੇ ਸੁਣ ਸੁਣ ਮਾਨੈ ਨਾਹੀ।
ਉਹਨਾਂ ਕੋਲੋਂ ਸੁਣ ਸੁਣ ਕੇ ਗੱਲਾਂ ਉਹਨਾਂ ਦੀਆਂ ਨਾ ਮੰਨੇ।
ਤਰੋ ਸਦਾ ਸਤ ਗੁਰ ਜਿਮ ਕਈ।
ਜੋ ਸਤਿਗੁਰਾਂ ਨੇ ਕਿਹਾ ਉਹਨੂੰ ਮੰਨੇ, ਜੋ ਸੰਸਾਰ ਚ ਫਸੇ ਹੋਏ ਲੋਕ ਨੇ ਉਹਨਾਂ ਦੀਆਂ ਗੱਲਾਂ ਨਾ ਮੰਨੇ, ਜੋ ਗੁਰੂ ਨੇ ਕਿਹਾ ਉਹ ਮੰਨੇ।
ਇਸ ਵਿਦ ਕੈ ਗੁਰ ਰਹਿਤ ਵਿਵੇਕ।
ਸਰਕਾਰ ਨਾਲ ਸਤਿਗੁਰਾਂ ਨੇ ਵਿਵੇਕ ਤੇ ਰਹਿਤ ਦੱਸੀ ਹੈ।
ਆਦ ਲਾਹੌਰਾ ਸਿੰਘ ਅਨੇਕ।
ਲਾਹੌਰਾ ਸਿੰਘ ਤੇ ਹੋਰ ਵੀ ਬਹੁਤ ਸਾਰੇ ਸਿੰਘ ਸਨ, ਉਹਨਾਂ ਨੂੰ ਮਹਾਰਾਜ ਜੀ ਨੇ ਬਚਨ ਸੁਣਾਏ ਨੇ।
ਨੰਦ ਸਿੰਘ ਕੋ ਸਭ ਸਮਝਾਈ। ਸੁਣ ਤੇ ਆਨੰਦ ਹਿਰਦੈ ਸਮੁਦਾਈ।
ਭਾਈ ਆਨੰਦ ਸਿੰਘ ਨੂੰ ਵੀ ਸਭ ਕੁਝ ਸਮਝਾਇਆ, ਜਿਸ ਨੂੰ ਸੁਣ ਕੇ ਆਨੰਦ ਦੀ ਪ੍ਰਾਪਤੀ ਹੋਈ ਹੈ। ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ ਇਹ ਮੁਕਤੀ ਨਾਮਾ, ਇਹਦੀ ਵਿਚਾਰ ਕਰਦਿਆਂ ਹੋਈਆਂ ਅਨੇਕਾਂ ਪ੍ਰਕਾਰ ਦੀਆਂ ਫੁੱਲਾਂ ਚੁੱਕਾਂ ਦੀ ਖਿਮਾ ਕਰਨੀ।